विघ्न विनाशन सोए वाहिगुरु जी की फतेह। विघ्न विनाशन सोए
सतनाम श्री वाहे गुरु जी श्री मुख वाक सूही महला पहला कुचजी मुंज कुचजी अमावन डोसड़े आओ क्यों शाह रावण जाओ जियो एक दू एक चढ़ंदिया कौन जाने मेरा नाम जियो मुंज कुचजी अमावन डोसड़े।
वाहिगुरु जी का खालसा वाहिगुरु जी की फतेह। पतत पावन भगत वत्सल गरीब नवाज दो जहान वाली चवर शतर तख्त दे मालक सतगुरु श्री गुरु ग्रंथ साहिब महाराज जी दी पावन और पवित्र हजूरी अंदर सुभायमान हो रहे सतसंगी जनो, सतगुरां दी अत्यंत बख्शिश होई है। संध्या समय दे सुंदर दरबार सजे ने, रागी सिंघां दी रसना पासों रस पिने शब्दां दा कीर्तन सरवण करके आनंद माणे है। सतगुरां ने रहमत कीती है, मनुखा देही अंदर सतसंगत करन दा इह सुभाग नसीब होया। उत्थे नाल कथा और कीर्तन सुनन दा भी इह सुभाग है। सुन हर कथा उतारी मैल महापुनीत पए सुख सैल। सतगुरां ने रहमत कीती, चल रही लड़ीवार श्री नानक प्रकाश ग्रंथ दी विचार, गुरु नानक पातशाह महाराज जी दे जीवन कौतकां दी कथा आप रोजाना दी तरह सरवण करदे आ रहे हो। हुण सुभाग मिलिया है कुछ समय वास्ते सतगुरां ने रहमत करके ये घड़ियां बख्शिश कीतियां। कथा आरंभ करन तो पहला मैं बेनती करदा कि ऐतवार 6:30 to 8:30 तक कौम दे महान शहीद सरदार करतार सिंह सराबा तिन्हां दी याद नूं मनाउंदिआं होइआं महान ढाडी दरबार हो रहा है। आप संगतां ने हाजरियां भर के लाहा प्राप्त करनी है। उत्थे नाल ही सो ब्रह्म ज्ञानी तत्वेते महापुरश सतगुरु गुरु नानक पातशाह महाराज जी दे अनिन सेवक बाबा बुढ़ा साहब जी की सालाना याद नूं मनाउंदिआं होइआं संगतां वल्लों 17 श्री अखंड पाठ साहब श्री जपजी साहब जी के पाठां समेत प्रारंभ ने। सो ऐतवार 10:30 के करीब भोग पैने ने। संगतां नूं बेनती है कि समय सिर पहुँच करके लाहा प्राप्त करन और कल शाम नूं सनिश्चरवार वीकएंड होण ते हर वीकएंड की तरह 7:30 to 8:30 जो सिमरन दीआं घड़ियां प्राप्त हुंदीआं ने उस विच पहुँच करके लाहा प्राप्त करना। सो असी कल दे दीवाना दे विच कथा सरवण कीती सी कि जिथे लंका दे विच सतगुरु गुरु नानक पातशाह महाराज धामपुर नगर दे विच पहुंचे ने, जिथे दी राणी नूर शाह सी और उस दे अधीनगी दे हेठ सब इस्त्रियां जंतर मंत्र तंत्र करदियां ने। गुरु नानक पातशाह महाराज दंभ दा नाश करन वास्ते पखंड नूं चुकण वास्ते परमेश्वर दे लड़ लाउण वास्ते ये चार चक नौ खंडा दा रटन कर रहे ने। ते गरीब नवाज धामपुर नगर विच पहुंचे, भाई मरदाना जी नूं प्यास लगी है, पानी पीण दे बहाने नगर विच पहुंचे ने। इस्त्री ने मंत्र पढ़ के तवीत बना के गल विच पा के इंडक बना लिया। गुरु नानक पातशाह महाराज अपने साथी नूं छडाउण वास्ते गए ते उह तीवी कड़ा पानी दा भर के लै के आ रही सी ते घर दे नजदीक महाराज ने पुछ लिया, मुकर गई, झूठ बोल दिता। सतगुरु पातशाह महाराज जी ने एक श्लोक उचारण किया जिस करके कड़ा सिर दे नाल जुड़ गया। सारिया नगर दियां इस्त्रियां ने जोर ला लिया कड़ा लत्थां नाल। अखीर जद राणी नूर जहां नूं पता लगा ते नूर शाह ने आकर के ਆਪਣੇ ਵੀ ਤੰਤਰ ਮੰਤਰ ਜੰਤਰ ਪੜ੍ਹੇ ਨੇ ਪਰ ਕੋਈ ਵਾਹ ਨਹੀਂ ਚੱਲੀ। ਅਖੀਰ ਜਿਸ ਦੇ ਸਿਰ ਤੇ ਪਾਣੀ ਦਾ ਘੜਾ ਭਰਿਆ ਸੀ ਉਹ ਵਿਆਕਲ ਹੋ ਰਹੀ ਹੈ, ਦੁਖੀ ਹੋ ਰਹੀ ਹੈ ਭਾਰ ਦੇ ਕਰਕੇ, ਤੇ ਮਨ ਦੇ ਵਿੱਚ ਸਤਿਗੁਰਾਂ ਦੀ ਨਵੀਂ ਮਹਿਮਾ ਜਾਗੀ ਹੈ ਕਿ ਮੈਂ ਇਸ ਫਕੀਰ ਦਾ ਨਿਰਾਦਰ ਕੀਤਾ, ਅਵੱਗਿਆ ਕੀਤੀ ਹੈ, ਜਿਸ ਕਰਕੇ ਮੈਨੂੰ ਇਹ ਫਲ ਮਿਲ ਰਿਹਾ ਹੈ। ਤੇ ਨਾਲ ਦੀਆਂ ਇਸਤਰੀਆਂ ਨੂੰ ਕਹਿੰਦੀ ਕਿ ਜਾਓ ਜਾ ਕੇ ਉਸ ਫਕੀਰ ਦੇ ਚਰਨ ਪਕੜ ਲਓ ਤੇ ਮੇਰੇ ਵੱਲੋਂ ਇਹ ਭੁੱਲ ਮੰਗ ਲਓ, ਮੈਂ ਜੋ ਅਵੱਗਿਆ ਕੀਤੀ ਹੈ ਤੇ ਮੇਰਾ ਇਹ ਕੜਾ ਉਤਰ ਜਾਵੇ। ਨੂਰਸ਼ਾਂ ਵੀ ਆ ਗਈ ਹੈ, ਨਾਲ ਦੀਆਂ ਇਸਤਰੀਆਂ ਵੀ ਆ ਗਈਆਂ। ਸਭ ਇਸਤਰੀਆਂ ਨੇ ਆ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਕੜੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਬੇਨਤੀ ਕਰਕੇ ਉਸ ਵੱਲੋਂ ਤੇ ਆਪਣੇ ਵੱਲੋਂ ਕੀਤੀ ਅਵੱਗਿਆ ਦੀ ਭੁੱਲ ਦੀ ਮੁਆਫ਼ੀ ਮੰਗੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹਨਾਂ ਸਭ ਇਸਤਰੀਆਂ ਨੂੰ ਜੋ ਕੁਝ ਚੱਜਾਪਣਾ ਸੀ ਇਹਨਾਂ ਇਸਤਰੀਆਂ ਦਾ, ਉਸ ਨੂੰ ਦੇਖ ਕਰਕੇ ਇੱਕ ਸ਼ਬਦ ਧੁਰਕੀ ਬਾਣੀ ਦਾ ਕੁਝ ਚੱਜੀ ਨਾਮ ਰੱਖ ਕਰਕੇ ਉਚਾਰਨ ਕਰਦੇ ਨੇ। ਸੋ ਇਹ ਮੁੱਖ ਵਾਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸੂਹੀ ਰਾਗ ਦੇ ਵਿੱਚ ਉਚਾਰਨ ਕੀਤਾ ਕੁਝ ਚੱਜੀ ਸ਼ਬਦ ਕੱਲ ਵਿਚਾਰ ਹੋਈ ਸੀ, ਜਿਸ ਨੂੰ ਕੋਈ ਢੰਗ ਨਾ ਹੋਵੇ ਨਾ ਬੋਲਣ ਦਾ ਨਾ ਰੋਟੀ ਪਕਾਉਣ ਦਾ। ਇਸੇ ਤਰ੍ਹਾਂ ਜੋ ਇਹ ਮਨੁੱਖਾ ਦੇਹੀਆਂ ਰੂਪੀ ਇਸਤਰੀਆਂ ਨੇ ਜਿਨ੍ਹਾਂ ਨੂੰ ਕੋਈ ਚੱਜ ਨਹੀਂ ਕਿ ਅਸੀਂ ਉਸ ਆਪਣੇ ਪਤੀ ਪਰਮੇਸ਼ਰ ਦੇ ਨਾਲ ਕਿਵੇਂ ਮਿਲਾਪ ਕਰਨਾ, ਨਾ ਉਹਨਾਂ ਨੂੰ ਸੇਵਾ ਸਿਮਰਨ ਦਾ ਪਤਾ ਹੈ, ਨਾ ਸਤਸੰਗਤ ਦਾ ਪਤਾ ਹੈ, ਨਾ ਭਾਵ ਭਗਤੀ ਦਾ ਪਤਾ ਹੈ, ਨਾ ਇਹ ਪਤਾ ਕਿ ਸਾਧੂ ਮਹਾਤਮਾ ਦਾ ਆਦਰ ਕਿਵੇਂ ਕਰਨਾ ਹੈ, ਕਿਵੇਂ ਮਿੱਠੇ ਬੋਲ ਬੋਲਣੇ ਨੇ। ਉਹਨਾਂ ਜੀਵ ਰੂਪੀ ਇਸਤਰੀਆਂ ਨੂੰ ਔਰ ਇਹ ਧਾਮਪੁਰ ਦੀਆਂ ਇਸਤਰੀਆਂ ਨੂੰ ਉਪਦੇਸ਼ ਦਿੰਦੇ ਹੋਏ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਸੂਹੀ ਰਾਗ ਦੇ ਵਿੱਚ ਜਿਵੇਂ ਉਪਦੇਸ਼ ਦੇ ਰਹੇ ਨੇ, ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸੂਹੀ ਮਹੱਲਾ ਪਹਿਲਾ, ਕੁਚੱਜੀ ਮੰਨ ਕੁਚੱਜੀ ਅਮਾਵਨ ਡੋਸੜੇ।
ਮੰਨ ਮੇਰਾ ਅਰਥ ਥੋੜੇ ਜਿਹੇ ਔਖੇ ਹੈ ਸਮਝਣ ਦੇ ਵਿੱਚ, ਧਿਆਨ ਲਗਾਈਏ। ਕੁਚੱਜੀ ਨਾਮ ਹੈ ਜਿਸ ਨੂੰ ਕੋਈ ਵੀ ਆਪਣਾ ਚੱਜ ਨਾ ਹੋਵੇ। ਅਮਾਵਣ ਨਾਮ ਅਰਥ ਹੁੰਦਾ ਹੈ ਜਿਸ ਦੀ ਕੋਈ ਮਿਣਤੀ ਗਿਣਤੀ ਨਾ ਹੋਵੇ। ਡੋਸੜੇ ਨਾਮ ਹੁੰਦਾ ਹੈ ਦੋਸਤਾਂ ਦਾ। ਹੇ ਸਤਿਗੁਰੂ ਪਰਮੇਸ਼ਰ, ਮੈਂ ਇੰਨੇ ਖੋਟੇ ਚੱਜ ਵਾਲੀ ਹੋ ਚੁੱਕੀ ਹਾਂ, ਇੰਨੇ ਦੋਸ਼ ਕਮਾ ਲਏ ਨੇ ਕਿ ਜਿਨ੍ਹਾਂ ਦੀ ਕੋਈ ਵੀ ਗਿਣਤੀ ਮਿਣਤੀ ਨਹੀਂ। ਜਦ ਦਾ ਜਨਮ ਲਿਆ, ਕੁਚੱਜਾਪਨ ਵਿੱਚ ਹੀ ਆਪਣਾ ਜੀਵਨ ਨਿਰਵਾਹ ਕੀਤਾ, ਵਿਸ਼ੇ ਵਿਕਾਰ ਹੀ ਭੋਗੇ ਨੇ, ਸਤਸੰਗਤ ਕਦੇ ਨਹੀਂ ਕੀਤੀ, ਪਰਮੇਸ਼ਰ ਦਾ ਨਾਮ ਕਦੇ ਨਹੀਂ ਜਪਿਆ, ਹੱਥਾਂ ਪੈਰਾਂ ਦੇ ਨਾਲ ਕਦੇ ਸੇਵਾ ਨਹੀਂ ਕੀਤੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਇਵੇਂ ਪਰਮੇਸ਼ਰ ਦੇ ਅੱਗੇ ਜੇ ਖੋਟੇਪਨ ਨੂੰ ਦਿਖਾ ਕਰਕੇ ਕਿ ਮਹਾਰਾਜ ਜਦੋਂ ਦੇ ਅਸੀਂ ਇੱਥੇ ਆਏ ਹਾਂ ਤਦ ਤੋਂ ਸਾਡਾ ਇਹ ਕੁਚੱਜਾਪਨ ਹੀ ਰਿਹਾ, ਤੇ ਮੈਂ ਇੰਨੇ ਕੁਚੱਜ ਕੀਤੇ, ਇੰਨੇ ਦੋਸ਼ ਕੀਤੇ ਨੇ ਕਿ ਅੱਜ ਤੱਕ ਕੋਈ ਵੀ ਇਹਨਾਂ ਦੀ ਮਿਣਤੀ ਗਿਣਤੀ ਹੋ ਨਹੀਂ ਸਕਦੀ।
ਕਾਉਂ ਕਿਉਂ ਸਹੋ ਰਾਵਣ ਜਾਉ ਜੀਓ।
ਮੈਂ ਕਿਵੇਂ ਸਹੋ ਨਾਮ ਹੁੰਦਾ ਪਤੀ ਦਾ, ਪਤੀ ਹੈ ਪਰਮੇਸ਼ਰ ਠਾਕੁਰ ਏਕ ਸਬਾਈ ਨਾਰ, ਸਭ ਦਾ ਮਾਲਕ ਇੱਕ ਹੈ, ਅਸੀਂ ਸਾਰੀਆਂ ਜੀਵ ਰੂਪ ਇਸਤਰੀਆਂ ਹਾਂ ਉਸ ਪਤੀ ਪਰਮੇਸ਼ਰ ਦੀਆਂ, ਇਸ ਵਾਸਤੇ ਕਿਉਂ ਸਹੋ ਰਾਵਣ ਜਾਓ ਜੀਓ। ਹੇ ਪਿਆਰੇ ਜੀ, ਮੈਂ ਕਿਵੇਂ ਉਸ ਪਤੀ ਪਰਮੇਸ਼ਰ ਦੇ ਤਾਈਂ ਉਸ ਦੇ ਆਨੰਦ ਦਾ ਸਰੂਪ ਦਾ, ਕਿਵੇਂ ਉਸ ਦੀ ਆਨੰਦ ਦੀ ਅਭੇਦਤਾ ਨੂੰ ਮੈਂ ਭੋਗ ਸਕਾਂਗੀ, ਭਾਵ ਨਹੀਂ ਭੋਗ ਸਕਦੀ।
ਇੱਕ ਦੋ ਇੱਕ ਚੜ੍ਹਨ ਦੀਆ।
ਪਰ ਜੇ ਕਿਤੇ ਸਤਸੰਗਤ ਵਿੱਚ ਜਾ ਕੇ ਮੈਂ ਦੇਖਾਂ ਤੇ ਉੱਥੇ ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲੇ ਬੈਠੇ ਨੇ, ਫਿਰ ਮੇਰਾ ਤੇ ਨਾਮ ਕਿਤੇ ਆਉਣਾ ਹੀ ਨਹੀਂ। ਮੈਨੂੰ ਗਿਆਨ ਹੋਇਆ ਜਦ ਮੈਂ ਸਤਸੰਗਤ ਵਿੱਚ ਪਹੁੰਚੀ ਤੇ ਕੀ ਦੇਖਿਆ, ਉੱਥੇ ਕੋਈ ਵੈਰਾਗੀ ਹੈ, ਕੋਈ ਤਿਆਗੀ ਹੈ, ਕੋਈ ਜਤੀ ਹੈ, ਕੋਈ ਤਪੀ ਹੈ, ਕੋਈ ਤਪੀਸਰ ਹੈ, ਕੋਈ ਗਿਆਨੀ ਹੈ, ਕੋਈ ਬ੍ਰਹਮ ਗਿਆਨੀ ਹੈ, ਕੋਈ ਕਿਤਨੇ ਕਿਤਨੇ ਨਿਤਨੇਮ ਵਾਲਾ ਬੈਠਾ ਹੈ, ਸਵਾਸ ਸਵਾਸ ਜਪਣ ਵਾਲਾ ਬੈਠਾ ਹੈ, ਹਰੇਕ ਦੇ ਅੰਦਰ ਉਸ ਨੂੰ ਪਰਮੇਸ਼ਰ ਦੀ ਜੋਤ ਨਜ਼ਰ ਆਉਂਦੀ ਹੈ। ਜਦ ਮੈਂ ਉਹਨਾਂ ਵੱਲ ਦੇਖਿਆ ਤੇ ਮੇਰਾ ਤੇ ਉਹਨਾਂ ਦੇ ਵਿੱਚ ਨਾਮ ਹੀ ਕੋਈ ਨਹੀਂ, ਕਿਉਂਕਿ ਮੈਂ ਦੋਸ਼ ਹੀ ਇੰਨੇ ਕੀਤੇ ਨੇ, ਮੇਰਾ ਖੋਟਾ ਪਾਣੀ ਇੰਨਾ ਹੋ ਚੁੱਕਾ, ਉੱਥੇ ਤਾਂ ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲਾ ਹੈ।
ਕੌਣ ਜਾਣਾ ਮੇਰਾ ਨਾਮ ਜੀਓ
ਮਾਲਕ, ਉੱਥੇ ਪਰਲੋਕ ਦੇ ਅੰਦਰ ਔਰ ਇਸ ਲੋਕ ਦੇ ਅੰਦਰ ਮੇਰਾ ਕੋਈ ਵੀ ਨਾਮ ਜਾਣ ਨਹੀਂ ਸਕਦਾ, ਕਿਉਂਕਿ ਮੈਂ ਉਹਨਾਂ ਸੁਚੱਜਿਆਂ ਦੇ ਵਿੱਚੋਂ ਤੋਂ ਹੋ ਨਹੀਂ ਸਕਦੀ, ਮੇਰੇ ਦੋਸ਼ ਹੀ ਇੰਨੇ ਹੋ ਚੁੱਕੇ ਹਨ।
ਜਿੰਨੀ ਸਖੀ ਸਹੁ ਰਾਵਿਆ,
ਜਿੰਨਾ ਮਹਾਤਮਾ ਰੂਪੀ ਸਖੀਆਂ ਨੇ ਸਹੁਪਤੀ ਪਰਮੇਸ਼ਰ ਦੀ ਅਭੇਦਤਾ ਦੇ ਆਨੰਦ ਨੂੰ ਰਾਵਿਆ ਮਾਣਿਆ ਹੈ।
ਇਹ ਅੰਬੀ ਸ਼ਾਵੜੀ ਇਹ ਜੀਓ
ਕੀ ਲੱਭਾ ਉਹਨਾਂ ਦੇ ਵਿੱਚੋਂ? ਕਹਿੰਦੇ ਉਹਨਾਂ ਮਹਾਤਮਾ ਰੂਪੀ ਸਖੀਆਂ ਨੇ ਜਿਨ੍ਹਾਂ ਨੇ ਪਰਮੇਸ਼ਰ ਦੀ ਅਭੇਦਤਾ ਦੇ ਆਨੰਦ ਨੂੰ ਮਾਣ ਲਿਆ, ਉਹਨਾਂ ਦਾ ਜੀਵਨ ਇਵੇਂ ਦਾ ਹੋਇਆ ਜਿਵੇਂ ਕਹਿੰਦੇ ਅੰਬੀ ਛਾਵੜੀਏ, ਅੰਬ ਦੇ ਦਰਖਤ ਦੀ ਜਿਵੇਂ ਕਹਿੰਦੇ ਠੰਡੀ ਮਿੱਠੀ ਛਾਂ ਹੋਵੇ, ਔਰ ਉਸ ਛਾਂ ਦੇ ਹੇਠਾਂ ਬੈਠਿਆਂ ਫਿਰ ਉਹ ਦਰਖਤ ਪੇਟ ਦੀ ਭੁੱਖ ਨੂੰ ਦੂਰ ਕਰਨ ਵਾਸਤੇ ਫਲ ਵੀ ਦਿੰਦਾ। ਮਹਾਤਮਾ ਦਾ ਜੀਵਨ ਇਵੇਂ ਦਾ ਬਣ ਗਿਆ, ਜਿਹੜਾ ਵੀ ਉਹਨਾਂ ਦੇ ਪਾਸ ਜਾਂਦਾ ਉਹ ਠੰਡੀ ਛਾਂ ਦੀ ਤਰ੍ਹਾਂ ਮਿੱਠੇ ਬੋਲ ਬੋਲ ਕੇ ਪਰਮਾਰਥ ਦੇ ਰਸਤੇ ਦੇ ਤੋਰਨ ਦੇ ਜੀਵਨ ਦੀ ਜਾਂਚ ਦੱਸ ਦਿੰਦੇ ਨੇ। ਕਬੀਰ, ਸਾਧ ਕੀ ਸੇਵਾ ਦੋਏ ਭਲੇ, ਦੋਵਾਂ ਜਾਣਿਆਂ ਨੂੰ ਭਲੀ ਹੈ, ਚਾਹੇ ਕੋਈ ਨਿੰਦਕ ਆ ਜਾਵੇ ਤੇ ਚਾਹੇ ਕੋਈ ਜਸ ਕਰਨ ਵਾਲਾ ਆ ਜਾਵੇ, ਉਹ ਛਾਂ ਹੀ ਐਸੀ ਹੈ, ਚਾਹੇ ਇਸ ਦਰਖਤ ਦੇ ਹੇਠਾਂ ਪੰਛੀ ਆ ਜਾਵੇ, ਚਾਹੇ ਕੋਈ ਜਾਨਵਰ ਆ ਜਾਵੇ, ਚਾਹੇ ਰਾਈ ਪਾਂਧੀ ਆ ਜਾਵੇ, ਕੰਗਾਲ ਆ ਜਾਵੇ, ਚਾਹੇ ਰਾਜਾ ਆ ਜਾਵੇ, ਉਹ ਸਾਰਿਆਂ ਨੂੰ ਛਾਂ ਮਿੱਠੀ ਦੇਵੇਗਾ। ਜੇ ਕੰਗਾਲ ਨੂੰ ਭੁੱਖ ਲੱਗੀ ਹੈ ਫਲ ਉਹਨੂੰ ਵੀ ਦੇਣਾ, ਜੇ ਰਾਜੇ ਨੂੰ ਭੁੱਖ ਲੱਗੀ ਹੈ ਫਲ ਉਹਨੂੰ ਵੀ ਮਿਲਣਾ, ਛਾਂ ਦੋਨਾਂ ਨੂੰ ਬਰਾਬਰ ਮਿਲਣੀ। ਕਹਿੰਦੇ ਉਹਨਾਂ ਮਹਾਤਮਾ ਰੂਪੀ ਸਖੀਆਂ ਦਾ ਜੀਵਨ ਅੰਬ ਦੇ ਦਰਖਤ ਦੀ ਛਾਂ ਵਰਗਾ ਠੰਡਾ ਹੋ ਚੁੱਕਾ ਔਰ ਅਭੇਦਤਾ ਦਾ ਆਨੰਦ ਮਾਣਿਆ ਹੈ।
ਹੇ
ਪਤੀ ਪਰਮੇਸ਼ਰ ਜੀ, ਉਹ ਗੁਣ ਮੇਰੇ ਵਿੱਚ ਕਦੇ ਨਹੀਂ ਆ ਸਕੇ। ਮੈਂ ਕਿਹਨੂੰ ਇਹ ਦੋਸ਼ ਧਾਰ ਕੇ ਦੱਸਾਂ ਕਿ ਮੇਰਾ ਇਹਨਾਂ ਦੋਸ਼ਾਂ ਦੇ ਕਰਕੇ ਪਤੀ ਪਰਮੇਸ਼ਰ ਦੇ ਨਾਲ ਮੇਲ ਨਹੀਂ ਹੋ ਸਕਿਆ? ਦੋਸ਼ ਤਾਂ ਕਿਸੇ ਦਾ ਨਹੀਂ, ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਆਵਰਜਨ। ਕਿਹਨੂੰ ਦੋਸ਼ ਦੇਵਾਂਗੇ, ਕਿਹਨੂੰ ਉਲਾਮਾ ਦੇਵਾਂਗੇ ਕਿ ਤੂੰ ਮੇਰਾ ਜੀਵਨ ਬਰਬਾਦ ਕੀਤਾ? ਹਰੇਕ ਜੀਵ ਆਪਣੇ ਜੀਵਨ ਤੇ ਆਪ ਨਿਰਭਰ ਹੈ। ਮਨੁੱਖ ਨੇ ਬੁੱਧੀ ਦਿੱਤੀ ਹੈ, ਵਾਹਿਗੁਰੂ ਪਰਮੇਸ਼ਰ ਨੇ ਮਨੁੱਖ ਨੂੰ ਇਹ ਬੁੱਧੀ ਦਿੱਤੀ ਹੈ ਇਸ ਦਾ ਪ੍ਰਯੋਗ ਕਰਨ ਵਾਸਤੇ। ਤੇ ਚਾਰ ਪਾਵ ਦੋਏ ਸਿੰਘ ਮੁਖ ਗੁੰਗ, ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਗਾ ਪਰ ਹੈ, ਤਬ ਕਤ ਮੂੰਡ ਲੁਕਈ ਹੈ। ਜੇ ਬੁੱਧੀ ਨਾ ਹੋਵੇ ਫਿਰ ਤਾਂ ਉਹਨਾਂ ਪਸ਼ੂਆਂ ਵਾਲੀ ਬਿਰਤੀ ਹੈ, ਪਰ ਤੇਰੇ ਕੋਲੋਂ ਬੁੱਧੀ ਹੁੰਦਿਆਂ ਹੋਇਆਂ ਵੀ ਤੇਰੇ ਜੀਵਨ ਦੀ ਜਾਚ ਪਸ਼ੂਆਂ ਵਾਲੀ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਜਾਤੀ ਮਨੁੱਖ ਦੀ ਕਹਾਉਣਾ, ਕਰਮ ਤੇਰੇ ਪਸ਼ੂਆਂ ਵਾਲੇ ਨੇ। ਨਿੰਦਰਾ ਭੋਜਨ ਭੋਗ ਪੈ ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾਂ ਪਸ ਜਾਣ। ਜੇ ਤੂੰ ਆਪਣੀ ਇਸ ਬੁੱਧੀ ਤੋਂ ਗਿਆਨ ਦਾ ਪ੍ਰਯੋਗ ਨਹੀਂ ਕਰੇਗਾ ਤੇ ਫਿਰ ਪਸ਼ੂਆਂ ਦੇ ਸਮਾਨ ਹੀ ਹੈ। ਤੇਰੀ ਵਿਸ਼ੇਸ਼ਤਾ ਹੀ ਕੇਵਲ ਇਸੇ ਕਰਕੇ ਸੀ ਕਿ ਤੇਰੇ ਕੋਲ ਗਿਆਨ ਸੀ, ਤੇਰੇ ਕੋਲ ਬੁੱਧੀ ਹੈ, ਨਹੀਂ ਤਾਂ ਸੌਂਦਾ ਤੂੰ ਵੀ ਹੈ, ਸੌਂਦੇ ਪਸ਼ੂ ਵੀ ਹੈ, ਭੋਜਨ ਤੂੰ ਵੀ ਕਰਦਾ, ਪਸ਼ੂ ਵੀ ਕਰਦੇ ਨੇ। ਚਾਰ ਕਰਮ ਨਿੰਦਰਾ ਭੋਜਨ ਭੋਗ ਪੈ ਤੇਰੇ ਤੇ ਪਸ਼ੂ ਦੇ ਸਮਾਨ ਨੇ, ਪਰ ਵਿਸ਼ੇਸ਼ ਕਰਕੇ ਤੇਰੇ ਕੋਲ ਇੱਕ ਅਧਿਕਤਾ ਹੈ ਕਿ ਤੇਰੇ ਕੋਲ ਗਿਆਨ ਹੈ, ਬੁੱਧੀ ਹੈ। ਇਸ ਵਾਸਤੇ ਤੂੰ ਕਿਸ ਨੂੰ ਦੋਸ਼ ਦੇਵੇਂਗਾ? ਪਸ਼ੂ ਤੇ ਕਿਸੇ ਨੂੰ ਦੋਸ਼ ਦੇ ਸਕਦਾ ਕਿਉਂਕਿ ਕਿਸੇ ਤੇ ਨਿਰਭਰ ਹੈ, ਪਰ ਤੂੰ ਕਿਸੇ ਤੇ ਨਿਰਭਰ ਨਹੀਂ। ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਤੂੰ ਕਿਸੇ ਤੇ ਨਿਰਭਰ ਨਹੀਂ। ਇਸ ਵਾਸਤੇ ਪਰਮੇਸ਼ਰ ਦੇ ਲੜ ਲੱਗਣ ਵਾਸਤੇ ਤੈਨੂੰ ਕਿਸੇ ਦੇ ਉੱਪਰ ਦੋਸ਼ ਨਹੀਂ ਦੇਣਾ ਪੈਣਾ, ਤੈਨੂੰ ਆਪਣੀ ਬੁੱਧੀ ਦਾ ਪ੍ਰਯੋਗ ਕਰਕੇ ਆਪ ਸੇਵਾ ਕਰਨੀ ਪੈਣੀ, ਆਪ ਸਿਮਰਨ ਕਰਨਾ ਪੈਣਾ, ਆਪ ਹੀ ਸਤਸੰਗਤ ਕਰਨੀ ਪੈਣੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਧਾਰਨ ਕਰਨ ਵਾਸਤੇ ਸੇ ਗੁਣ ਮੰਝ ਨਾ ਆਵਨੀ ਹੋ ਕੈ ਜੀ ਦੋਸ਼ ਧਰਿਓ ਜੀਓ। ਜਿਹੜੇ ਗੁਣ ਮਹਾਤਮਾ ਰੂਪੀ ਸਖੀਆਂ ਦੇ ਕੋਲ ਸਨ ਉਹ ਮੇਰੇ ਕੋਲ ਤਾਂ ਨਹੀਂ ਆ ਸਕੇ, ਇਸ ਵਾਸਤੇ ਮੈਂ ਕਿਸ ਨੂੰ ਦੋਸ਼ ਦੇਵਾਂਗੀ?
ਕਿਆ ਗੁਣ ਤੇਰੇ ਵਿਥਰਾ,
ਹੇ ਪਰਮੇਸ਼ਰ ਕਿੰਨੇ ਗੁਣ ਤੂੰ ਦਿੱਤੇ ਨੇ ਮਨੁੱਖ ਨੂੰ, ਮੈਨੂੰ ਵੀ ਦਿੱਤੇ ਆ, ਫਿਰ ਮੈਂ ਉਹਨਾਂ ਗੁਣਾਂ ਦਾ ਕਿਹੜੇ ਕਿਹੜੇ ਗੁਣਾਂ ਦਾ ਨਾਮ ਲੈ ਕੇ ਬਿਥਰਾ ਵਿਸਥਾਰ ਕਰਾਂ।
ਹਾਂ ਕਿਆ ਕਿਆ ਕਿੰਨਾ ਤੇਰਾ ਨਾਮ ਜੀਓ,
ਫਿਰ ਕਿਹੜਾ ਕਿਹੜਾ ਨਾਮ ਕਿੰਨਾ ਨਾਮ ਹੁੰਦਾ ਲੈਣ ਦਾ, ਫਿਰ ਮੈਂ ਕਿਹੜਾ ਕਿਹੜਾ ਨਾਮ ਲੈ ਕਰਕੇ ਤੇਰੀ ਮਹਿਮਾ ਕਰਾਂ। ਸਤਨਾਮ ਤੇਰਾ ਪਰਾ ਪੂਲ ਬਰਾ, ਕਿਉਂਕਿ ਤੇਰਾ ਜਿਹੜਾ ਇਹ ਪਰਮੇਸ਼ਰ ਹੈ ਵਾਹਿਗੁਰੂ ਤੇਰਾ ਨਾਮ ਹੈ, ਇਹੋ ਹੀ ਭਵਜਲ ਸੰਸਾਰ ਤੋਂ ਪਾਰ ਲਗਾਉਣ ਵਾਲਾ, ਫਿਰ ਕਿਹੜਾ ਨਾਮ ਲਵਾਂ ਜਿਸ ਕਰਕੇ ਮੇਰਾ ਇਹ ਭਵਜਲ ਸੰਸਾਰ ਦਾ ਬੇੜਾ ਪਾਰ ਹੋ ਸਕੇ।
ਇੱਕ ਤਾਂ ਟੋਲ ਨਾ ਅੰਬੜਾ,
ਫਿਰ ਤੂੰ ਇਸ ਦੇਹੀ ਦੀ ਪ੍ਰਤਪਾਲਣਾ ਵਾਸਤੇ, ਟੋਲ ਨਾਮ ਹੁੰਦਾ ਪਦਾਰਥਾਂ ਦਾ, ਇੱਕ ਤਾਂ ਟੋਲ ਨਾ ਅੰਬੜਾ, ਅੰਬੜਾ ਨਾਮ ਹੁੰਦਾ ਪਹੁੰਚਣ ਦਾ, ਇੰਨੇ ਪਦਾਰਥ ਦਿੱਤੇ ਨੇ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਦਾਤ, ਇਹ ਵੀ ਤਾਂ ਮਾਲਕ ਦੀ ਦਾਤ ਦਿੱਤੀ ਹੋਈ ਹੈ। ਸੋਹਣੇ ਨੇਤਰ ਦਿੱਤੇ, ਸੋਹਣਾ ਨੱਕ ਦਿੱਤਾ, ਸੋਹਣੇ ਕੰਨ ਦਿੱਤੇ, ਜੀਭਾ ਦਿੱਤੀ ਬੋਲਣ ਨੂੰ, ਉਹਨਾਂ ਵੱਲ ਦੇਖ ਜਿਹੜੇ ਮੁੱਖ ਤੋਂ ਬੋਲ ਨਹੀਂ ਸਕਦੇ, ਉਹਨਾਂ ਵੱਲ ਦੇਖ ਜਿਹੜੇ ਕੰਨਾਂ ਤੋਂ ਸੁਣ ਨਹੀਂ ਸਕਦੇ, ਜੀਭਾ ਤੋਂ ਬੋਲ ਨਹੀਂ ਸਕਦੇ, ਅੱਖਾਂ ਤੋਂ ਦੇਖ ਨਹੀਂ ਸਕਦੇ, ਪੈਰਾਂ ਤੋਂ ਚੱਲ ਨਹੀਂ ਸਕਦੇ, ਹੱਥਾਂ ਤੋਂ ਕਰਮ ਨਹੀਂ ਕਰ ਸਕਦੇ, ਪਰ ਤੈਨੂੰ ਤਾਂ ਮਾਲਕ ਨੇ ਸਾਰੀਆਂ ਦਾਤਾਂ ਦਿੱਤੀਆਂ। ਇੱਕ ਤਾਂ ਟੋਲ ਨਾ ਅੰਬੜਾ, ਮਾਲਕ ਦੀ ਦਿੱਤੀ ਹੋਈ ਇੱਕ ਵਸਤੂ ਦੇ ਬਰਾਬਰ ਤੂੰ ਪਹੁੰਚ ਨਹੀਂ ਸਕਦੀ।
ਸਦ ਕੁਰਬਾਨਾ ਤੇਰਾ ਜਾਓ ਜੀਓ,
ਹੇ ਵਾਹਿਗੁਰੂ ਪਰਮੇਸ਼ਰ, ਮੈਂ ਤੇਰੇ ਤੋਂ ਸਦਾ ਹਮੇਸ਼ਾ ਵਾਸਤੇ ਕੁਰਬਾਨ ਬਲਿਹਾਰ ਜਾਂਦੀ ਹਾਂ।
ਸੋਹਣਾ ਰੂਪਾ ਰੰਗੁਲਾ,
ਫਿਰ ਹੇ ਵਾਹਿਗੁਰੂ ਤੇਰੇ ਦਿੱਤੇ ਹੋਏ ਹੋਰ ਪਦਾਰਥ, ਸੋਹਣਾ ਦਿੱਤਾ ਹੈ, ਰੂਪਾ ਚਾਂਦੀ ਦਿੱਤੀ ਹੈ, ਰੰਗਲੇ ਤਰ੍ਹਾਂ ਤਰ੍ਹਾਂ ਦੇ ਵਸਤਰ ਪਦਾਰਥ ਦਿੱਤੇ ਹਨ,
ਮੋਤੀ ਮਾਣਕ ਜੀਓ,
ਮੋਤੀ ਦਿੱਤੇ, ਮਾਣਕ ਜਵਾਹਰ ਦਿੱਤੇ ਹਨ,
ਸੇ ਵਸਤੂ ਸਹ ਦਿੱਤੀ ਆ,
ਹੇ ਵਾਹਿਗੁਰੂ ਪਰਮੇਸ਼ਰ ਇਹ ਤੂੰ ਸਾਰੀਆਂ ਵਸਤੂਆਂ ਮੇਰੇ ਜੀਵਨ ਦੇ ਨਿਰਵਾਹ ਵਾਸਤੇ ਹੀ ਦਿੱਤੀਆਂ ਸਨ।
ਮੈਂ ਤਿੰਨ ਸਿਉ ਲਾਇਆ ਚਿੱਤ ਜੀਓ,
ਪਰ ਇਹ ਤਾਂ ਕੇਵਲ ਭੋਗਣ ਵਾਸਤੇ ਦਿੱਤੀਆਂ ਸਨ, ਜੀਵਨ ਦੇ ਨਿਰਵਾਹ ਵਾਸਤੇ ਦਿੱਤੀਆਂ ਸਨ, ਇਹਨਾਂ ਨੂੰ ਮੈਂ ਅਸਲੀ ਜਾਣ ਕੇ, ਸੱਚੀਆਂ ਜਾਣ ਕੇ ਇਹਨਾਂ ਦੇ ਵਿੱਚ ਮੈਂ ਚਿੱਤ ਲਗਾ ਕੇ ਬੈਠ ਗਈ, ਔਰ ਇਹਨਾਂ ਦੇ ਵਿੱਚ ਚਿੱਤ ਲਗਾ ਕੇ ਮੇਰਾ ਜੀਵ ਪਰਚਿਆ ਰਿਹਾ।
ਮੰਦਰ ਮਿੱਟੀ ਸੰਦੜੇ,
ਫਿਰ ਜਿਹੜੇ ਮੰਦਰ ਗ੍ਰਹਿ ਸੋਏਨ ਚੰਦਨ ਸੁਗੰਧ ਲਾਏ, ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਛ ਨਾਹੀਂ ਵਸੂਰੇ, ਮਹਾਰਾਜ ਕਹਿੰਦੇ ਜਿਹੜਾ ਇਹ ਮੰਦਰ ਸੋਹਣੇ ਮੰਦਰ ਦਿੱਤੇ ਨੇ, ਫਿਰ ਇਹਨਾਂ ਦੇ ਅੰਦਰ ਹੀ ਚਿੱਤ ਲੱਗ ਗਿਆ। ਮੰਦਰ ਮਿੱਟੀ ਸੰਦੜੇ, ਸੰਦੜੇ ਨਾਮ ਹੁੰਦਾ ਦੇ, ਜਿਹੜੇ ਮਿੱਟੀ ਦੇ ਮੰਦਰ ਬਣਾਏ ਹੋਏ ਹਨ।
ਪੱਥਰ ਕੀਤੇ ਰਾਸ ਜੀਓ,
ਫਿਰ ਇਹਨਾਂ ਦੇ ਵਿੱਚ ਜਿਹੜੀ ਜੜਤਕਾਰੀ ਕੀਤੀ ਹੋਈ ਹੈ, ਵਧੀਆ ਵਧੀਆ ਲਾਲਾਂ ਦੀ, ਮਾਣਕਾਂ ਦੀ, ਹੀਰਿਆਂ ਦੀ, ਰਤਨਾਂ ਦੀ, ਕੰਧਾਂ ਦੇ ਨਾਲ ਜੜਤਕਾਰੀ ਹੋਈ ਹੈ, ਇਹਨਾਂ ਦੇ ਨਾਲ ਮਿਲ ਕਰਕੇ ਆਪਣੇ ਜੀਵਨ ਦੇ ਰਾਸ ਨੂੰ ਬਣਾ ਲਿਆ, ਆਨੰਦ ਨੂੰ ਮਾਣਿਆ। ਦੂਸਰੇ ਪਾਸੇ ਕਹਿੰਦੇ ਮੰਦਰ ਮਿੱਟੀ ਸੰਦੜੇ, ਪੱਥਰ ਕੀਤੇ ਰਾਸ ਜੀਓ, ਮੰਦਰ ਜਿਹੜੇ ਮਿੱਟੀ ਦੇ ਪੰਜ ਤੱਤਾਂ ਤੋਂ ਬਣਿਆ ਹੋਇਆ ਇਹ ਸਰੀਰ ਰੂਪੀ ਮੰਦਰ ਹੈ, ਕਹਿੰਦੇ ਇਸ ਨੂੰ ਪੱਥਰ ਦੀ ਨਿਆਈ ਰਾਸ ਕਰ ਲਿਆ, ਮਿਲਾ ਲਿਆ। ਕਹਿੰਦੇ ਹੇ ਵਾਹਿਗੁਰੂ ਪਰਮੇਸ਼ਰ, ਇੰਨੀ ਟੋਲੀ ਟੋਲੀ ਨਾਮ ਪਦਾਰਥਾਂ ਦਾ ਕਿ ਇੰਨਿਆਂ ਪਦਾਰਥਾਂ ਦੇ ਨਾਲ ਲੱਗ ਕਰਕੇ ਮੈਂ ਭੁੱਲ ਗਈ।
ਜਿਸ ਕੰਤ ਨਾਮ ਬੈਠੀ ਪਾਸ ਜੀਓ,
ਮੈਂ ਆਪਣੇ ਪਤੀ ਪਰਮੇਸ਼ਰ ਵਾਹਿਗੁਰੂ ਦੇ ਪਾਸ ਬੈਠ ਹੀ ਨਾ ਸਕੀ, ਕਿਉਂਕਿ ਨਾ ਸਤਸੰਗਤ ਕਰ ਸਕੀ ਆ, ਨਾ ਸੇਵਾ ਸਿਮਰਨ ਕਰ ਸਕੀ ਆ, ਨਾ ਮਹਾਤਮਾ ਰੂਪੀ ਸਖੀਆਂ ਦੇ ਨਾਲ ਬੈਠ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਅਭੇਦਤਾ ਦਾ ਆਨੰਦ ਹੀ ਮਾਣ ਸਕੀ ਆ, ਇਹ ਕਰਕੇ ਮੈਂ ਭੁੱਲ ਗਈ।
ਅੰਬਰ ਕੁੰਜਾ ਕੁਰਲੀਆ,
ਫਿਰ ਦ੍ਰਿਸ਼ਟਾਂਤ ਦਿੰਦੇ, ਕਹਿੰਦੇ ਜਿਵੇਂ ਆਕਾਸ਼ ਦੇ ਵਿੱਚ ਅੰਬਰ ਨਾਮ ਆਕਾਸ਼ ਦਾ, ਕੁੰਜਾਂ ਸਭ ਜਾਣਦੇ ਆ, ਕੁਰਲੀਆਂ ਕਹਿੰਦੇ ਜਦੋਂ ਆਕਾਸ਼ ਦੇ ਵਿੱਚੋਂ ਕੁੰਜਾਂ ਦੀ ਡਾਰ ਆਈ, ਉਹ ਚੂੰ ਚੂੰ ਕੁਰਲਾਉਂਦੀ ਹੋਈ ਅੱਗੇ ਲੰਘ ਗਈ।
ਬਗ ਬੈਠੇ ਆਏ ਜੀਓ,
ਜਦੋਂ ਉਹ ਲੰਘ ਗਈ ਫਿਰ ਪਿੱਛੋਂ ਬਗਲਿਆਂ ਦੀ ਡਾਰ ਆ ਗਈ, ਉਹ ਆਣ ਕੇ ਬੈਠ ਗਏ। ਇਸ ਦਾ ਅਰਥ ਕੀ ਬਣਿਆ? ਕਹਿੰਦੇ ਅੰਬਰ ਕੁੰਜਾਂ ਕੁਰਲੀਆਂ, ਅੰਬਰ ਆਕਾਸ਼ ਦੀ ਨਿਆਈ ਸਿਰ, ਕੁੰਜਾਂ ਦੀ ਨਿਆਈ ਇਸ ਦੇ ਕਾਲੇ ਕੇਸ, ਜਦੋਂ ਇਹ ਕੁਰਲਾ ਕੇ ਲੰਘ ਗਏ, ਭਾਵ ਚਿੱਟੇ ਹੋ ਗਏ, ਬੱਗ ਬਣ ਗਏ, ਬਗਲਿਆਂ ਦੀ ਤਰ੍ਹਾਂ ਆ ਕੇ ਬੈਠ ਗਏ, ਤਿਸ ਵੇਲੇ ਅੰਬਰ ਕੁੰਜਾਂ ਕੁਰਲੀਆਂ, ਫਿਰ ਅੰਬਰ ਜੋ ਹਿਰਦੇ ਦੀ ਤਰ੍ਹਾਂ, ਆਕਾਸ਼ ਦੀ ਤਰ੍ਹਾਂ ਹਿਰਦਾ ਹੈ, ਔਰ ਇਸ ਦੇ ਅੰਦਰ ਵਾਸ਼ਨਾ ਰੂਪੀ ਕੁੰਜਾਂ ਨੇ ਜਦੋਂ ਕੁਰਲਾਇਆ, ਫਿਰ ਬੱਗ ਬਹਿੱਠੇ ਆਏ ਜੀ, ਫਿਰ ਦੰਭ ਤੇ ਪਖੰਡ ਰੂਪੀ ਬਗਲੇ ਆ ਕੇ ਅੰਦਰ ਬੈਠ ਗਏ।
ਸਾ ਧਨ ਚੱਲੀ ਸੋਹਰ,
ਫਿਰ ਇਹਨਾਂ ਪਖੰਡਾਂ ਦੇ ਨਾਲ ਜੀਵਨ ਦੇ ਵਿੱਚ ਵਿਰਚਦੀ ਰਹੀ ਤੇ ਜਦੋਂ ਪਰਲੋਕ ਨੂੰ ਸੋਹਰੇ ਰੂਪੀ ਘਰ ਦੇ ਵਿੱਚ ਆਪਣਾ ਮੁੱਖ ਕੀਤਾ ਤਿਸ ਵੇਲੇ
ਕਿਆ ਮੂੰਹ ਦੇਸੀ ਅੱਗੇ ਜਾਏ ਜੀਓ,
ਫਿਰ ਕੀ ਮੂੰਹ ਦੇਣਾ ਕਿ ਜਾ ਕੇ ਧਰਮ ਰਾਏ ਜਬ ਲੇਖਾ ਮੰਗੈ ਤਬ ਕਿਆ ਮੁੱਖ ਲੈ ਕੇ ਜਾਹੇਗਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਉੱਥੇ ਸਹੁਰੇ ਘਰ ਨੂੰ ਚੱਲੇ ਫਿਰ ਉੱਥੇ ਕਿਹੜਾ ਮੂੰਹ ਲੈ ਕੇ ਜਾਣਾ, ਉੱਥੇ ਕੀ ਜਾ ਕੇ ਦੱਸਾਂਗੇ ਕਿ ਅਸੀਂ ਮਾਤ ਲੋਕ ਦੇ ਵਿੱਚ ਗਏ ਸੀ ਤੇ ਉੱਥੇ ਜਾ ਕੇ ਬੜੀ ਵਧੀਆ ਕਿਰਤ ਕੀਤੀ ਹੈ। ਕਹਿੰਦੇ ਵਿਸ਼ਿਆਂ ਵਿਕਾਰਾਂ ਰੂਪੀ ਕੂੰਜਾਂ ਨੇ ਕੁਰਲਾਇਆ ਤੇ ਬਗਲਿਆਂ ਰੂਪੀ ਦੰਭ ਪਖੰਡਾਂ ਨੇ ਆ ਕਰਕੇ ਡੇਰੇ ਬਣਾ ਲਏ। ਇਹਨਾਂ ਦੇ ਵਿੱਚ ਹੀ ਫਿਰ ਜਿਹੜੇ ਸੋਨੇ ਪਰਬਤ ਵਗਾਵਰ ਤੇ ਚਾਂਦੀ ਹੀਰਿਆਂ ਦੇ ਨਾਲ ਮਨ ਪਰਚਾ ਲਿਆ, ਜਿਹੜੇ ਪਦਾਰਥ ਦਿੱਤੇ ਉਹਨਾਂ ਦੇ ਨਾਲ ਹੀ ਆਪਣੇ ਮਨ ਨੂੰ ਵਿਰਚਾ ਲਿਆ, ਪਰਮੇਸ਼ਰ ਦਾ ਨਾਮ ਹੀ ਭੁੱਲ ਗਿਆ। ਫਿਰ ਉੱਥੇ ਜਾ ਕੇ ਕੀ ਮੁੱਖ ਦੇਣਾ ਹੈ,
ਸੁੱਤੀ ਸੁੱਤੀ ਚਾਸੀਆ।
ਇਹਨਾਂ ਵਿਸ਼ਿਆਂ ਰੂਪੀ ਰਾਤ ਦੇ ਵਿੱਚ ਔਰ ਵਿਕਾਰਾਂ ਨੂੰ ਭੋਗਦਿਆਂ ਹੋਇਆ ਫਿਰ ਅਵਿਦਿਆ ਦੀ ਨੀਂਦ ਦੇ ਵਿੱਚ ਸੁੱਤਿਆਂ ਸੁੱਤਿਆਂ ਝਾਲ ਨਾਮ ਸਵੇਰਦਾ। ਕਹਿੰਦੇ ਇਹਨਾਂ ਵਿੱਚ ਸੁੱਤਿਆਂ ਪਦਾਰਥਾਂ ਦੇ ਪ੍ਰੀਤੀ ਦੇ ਵਿੱਚ ਸੁੱਤਿਆਂ, ਅਵਿਦਿਆ ਦੀ ਨੀਂਦ ਵਿੱਚ ਸੁੱਤਿਆਂ, ਵਿਸ਼ਿਆਂ ਵਿਕਾਰਾਂ ਦੀ ਨੀਂਦ ਵਿੱਚ ਸੁੱਤਿਆਂ ਸਾਰੀ ਰਾਤ ਲੰਘ ਗਈ। ਫਿਰ ਜਦੋਂ ਮੌਤ ਦਾ ਦਿਨ ਸਵੇਰ ਚੜਿਆ,
ਭੁੱਲੀ ਵਾਟੜੀਆ ਸੁਜੀਓ,
ਫਿਰ ਸਮਝ ਆਈ ਕਿ ਮੈਂ ਤੇ ਭੁੱਲੀ ਵਾਟੜੀ ਆਸ ਜੀਓ, ਜੋ ਪਰਮਾਰਥ ਦਾ ਰਸਤਾ ਸੀ ਉਸ ਨੂੰ ਤਾਂ ਮੈਂ ਭੁੱਲ ਹੀ ਗਈ। ਵਾਟੜੀ ਨਾਮ ਹੁੰਦਾ ਰਸਤੇ ਦਾ, ਕਹਿੰਦੀ ਉਹ ਤਾਂ ਮੈਂ ਰਸਤਾ ਹੀ ਭੁੱਲ ਗਈ। ਤੇ ਭਗਤ ਕਬੀਰ ਜੀ ਕਹਿੰਦੇ ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮਹਿ ਲਾਗੈ। ਜਦੋਂ ਦਿਨ ਚੜਿਆ ਤੇ ਆ ਕਰਕੇ ਜਮਾਂ ਨੇ ਡੰਡਾ ਮਾਰਿਆ ਕਿ ਉੱਠ ਪਿਆਰਿਆ, ਲਿਖਿਆ ਆਇਆ ਗੋਬਿੰਦ ਕਾਵਣ ਜਾ ਰਿਹਾ ਮਿੱਤਰਾ, ਉੱਠ ਚੱਲੇ ਕਮਾਣਾ ਸਾਥ, ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਹੇ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ। ਜਦੋਂ ਉਹ ਲਿਖਿਆ ਆਇਆ ਮਰਨ ਲਿਖਾਏ ਮੰਡਲ ਮਹਿ ਆਏ, ਆ ਕੇ ਜਮਦੂਤਾਂ ਨੇ ਡੰਡਾ ਮਾਰਿਆ ਕਿ ਉੱਠ, ਤੇ ਤਿਸ ਵੇਲੇ ਜਾਗ ਆਈ ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮਹਿ ਲਾਗੈ। ਫਿਰ ਕਹਿੰਦਾ ਹੁਣ ਇੱਕ ਰਾਤ ਦੇ ਦਿਓ, ਮੈਂ ਆਪਣਾ ਹਿਸਾਬ ਕਿਤਾਬ ਕਰ ਲਿਆ। ਤੇ ਮਹਾਰਾਜ ਕਹਿੰਦੇ ਹੁਣ ਕਿੱਥੋਂ ਇੱਕ ਰਾਤ ਕੀ, ਇੱਕ ਰੱਤੀ ਬਿਲਮ ਨਾ ਦੇਵ ਨੀ ਬਣ ਜਾ ਰਿਹਾ ਮਿੱਤਰਾ, ਉਹਨੀ ਤਕੜੇ ਪਾਏ ਹਾਥ, ਹੁਣ ਤੇ ਇੱਕ ਰੱਤੀ ਜਿੰਨਾ ਵੀ ਸਮਾਂ ਨਹੀਂ ਮਿਲਣਾ, ਤੂੰ ਤੇ ਇੱਕ ਰਾਤ ਦਾ ਸਮਾਂ ਮੰਗੀ ਜਾਂਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਉਹ ਦਿਨ ਆ ਕੇ ਚੜ ਗਿਆ, ਰਾਤ ਵਿਸ਼ਿਆਂ ਵਿਕਾਰਾਂ ਦੀ ਖਤਮ ਹੋ ਗਈ, ਫਿਰ ਅਵਿਦਿਆ ਦੀ ਨੀਤ ਖਤਮ ਹੋ ਗਈ, ਇਸ ਵੇਲੇ ਉਹ ਪਰਮੇਸ਼ਰ ਦੇ ਰਸਤੇ ਨੂੰ ਜੋ ਅਪਣਾਉਣਾ ਸੀ ਉਸ ਨੂੰ ਭੁੱਲ ਬੈਠੀ, ਔਰ ਇਹ ਸਾਰੀ ਰਾਤ ਵੀ ਔਰ ਦਿਨ ਵੀ ਲੰਘ ਗਿਆ।
ਹੇ
ਵਾਹਿਗੁਰੂ ਪਰਮੇਸ਼ਰ, ਤੇਰੇ ਨਾਲੋਂ ਮੁਤੀਅਸ ਨਾਮ ਛੁੱਟਣ ਦਾ ਹੁੰਦਾ, ਦੁਹਾਗਣ ਦਾ। ਹੇ ਪਰਮੇਸ਼ਰ ਵਾਹਿਗੁਰੂ, ਮੈਂ ਤੇਰੇ ਨਾਲੋਂ ਛੁੱਟੜ ਹੋ ਚੁੱਕੀ ਹਾਂ, ਤੇਰੇ ਨਾਲੋਂ ਮੈਂ ਭੁੱਲ ਚੁੱਕੀ ਹਾਂ।
ਦੁੱਖਾਂ ਕੋ ਤਿਆਸ ਜੀਓ,
ਹੁਣ ਮੇਰੇ ਪੱਲੇ ਮੇਰੀ ਝੋਲੀ ਦੇ ਵਿੱਚ ਕੇਵਲ ਦੁੱਖਾਂ ਨੇ ਹੀ ਆ ਕੇ ਡੇਰਾ ਕੀਤਾ ਹੈ। ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਜੇ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਨਹੀਂ ਤੇ ਫਿਰ ਕੇਵਲ ਦੁੱਖ ਹੀ ਦੁੱਖ ਨੇ, ਸੁੱਖ ਤਾਂ ਕਿਤੇ ਉਹ ਮਿਲਣੇ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਹੇ ਵਾਹਿਗੁਰੂ ਪਰਮੇਸ਼ਰ, ਮੈਂ ਤੇਰੇ ਨਾਲੋਂ ਮੁੱਤੀ ਅਸ ਛੁੱਟੜ ਹੋ ਗਈ ਤੇ ਹੁਣ ਆ ਕਰਕੇ ਦੁੱਖਾਂ ਨੇ ਮੇਰੇ ਪਾਸ ਡੇਰਾ ਕਰ ਲਿਆ, ਸਾਰੇ ਦੁੱਖ ਮੇਰੀ ਝੋਲੀ ਵਿੱਚ ਆ ਕੇ ਪੈ ਗਏ ਨੇ, ਹੁਣ ਸੁੱਖ ਮੈਨੂੰ ਕਿਤਿਓਂ ਲੱਭਦੇ ਨਹੀਂ, ਇਹਨਾਂ ਦੁੱਖਾਂ ਕਰਕੇ ਮੈਂ ਇੱਥੇ ਹੀ ਧੀਰਜ ਕਰਕੇ ਬੈਠੀ ਹਾਂ।
ਮੈਂ ਸਭ ਅਵਗਣਾ,
ਹੇ ਵਾਹਿਗੁਰੂ ਪਰਮੇਸ਼ਰ, ਤੇਰੇ ਵਿੱਚ ਸਾਰੇ ਹੀ ਗੁਣ ਨੇ ਤੇ ਮੇਰੇ ਵਿੱਚ ਬਹੁਤ ਜ਼ਿਆਦਾ ਅਵਗਣ ਨੇ, ਕਿਉਂਕਿ ਮੈਂ ਆਪ ਨਾਲੋਂ ਭੁੱਲ ਕਰਕੇ ਤੇ ਇਹਨਾਂ ਕੁਚੱਜੇਪਣਾਂ ਦੇ ਨਾਲ ਮਿਲ ਕਰਕੇ ਤੇ ਮੈਂ ਸਾਰੇ ਔਗਣ ਹੀ ਔਗਣ ਕੀਤੇ ਨੇ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖਿਆ ਵਿਖ ਖਾਈ, ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਸਾਕਤ ਕੀ ਵਿਧ ਨੈਨੋ ਡੀਠੀ। ਇਹ ਕੁਚੱਜਿਆਂ ਦਾ ਹਾਲ ਹੈ, ਉਸ ਨੂੰ ਬਯੈਰ ਜਿਹੜੀ ਹੈ ਉਹ ਮਿੱਠੀ ਲੱਗਦੀ ਹੈ, ਜੇ ਕਹੀਏ ਅੰਮ੍ਰਿਤ ਛਕ ਲੈ ਕਹਿੰਦਾ ਗਾਂਹ ਜਾ ਕੇ ਛਕਾਂਗੇ, ਇੱਥੇ ਕੌੜਾ ਲੱਗਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਬੇਮੁੱਖ ਸਾਕਤ ਪੁਰਸ਼ਾਂ ਦੀ ਹਾਲਤ ਅਸੀਂ ਆਪਣੇ ਨੇਤਰਾਂ ਦੇ ਨਾਲ ਤੱਕੀ ਹੈ। ਇਸ ਵਾਸਤੇ ਹੇ ਵਾਹਿਗੁਰੂ ਪਰਮੇਸ਼ਰ, ਤੁਧ ਗੁਣ ਮੈਂ ਸਭ ਅਵਗੁਣਾ, ਤੇਰੇ ਵਿੱਚ ਸਾਰੇ ਹੀ ਗੁਣ ਨੇ, ਮੇਰੇ ਕੋਲ ਔਗੁਣ ਬਹੁਤ ਜ਼ਿਆਦਾ ਹਨ, ਮੈਂ ਕਿਵੇਂ ਆਪ ਨੂੰ ਕਹਾਂ ਕਿ ਮੇਰੇ ਬਖਸ਼ ਲੈ।
ਇੱਕ ਨਾਨਕ ਕੀ ਅਰਦਾਸ ਜੀਓ।
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਇੱਕ ਤੇਰੇ ਅੱਗੇ ਜੋਦੜੀ ਹੈ, ਬੇਨਤੀ ਹੈ, ਕਿਰਪਾ ਕਰਕੇ ਮੇਰੇ ਇਹ ਔਗੁਣ ਵੀ ਬਖਸ਼ ਲੈ। ਅਵਗੁਣ ਮੇਟੇ ਦਇਆਲ ਪੁਰਖ ਬਖਸ਼ੰਦ, ਕੰਠ ਲਾਏ ਅਵਗੁਣ ਸਭ ਮੇਟੇ। ਉਹ ਦਿਆਲੂ ਹੈ ਪਰਮੇਸ਼ਰ, ਜੋ ਸਰਣ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸਵਾਮੀ ਸੰਦਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੈ ਹੋਏ ਲੇਤ ਹੈ। ਇੱਕ ਵਾਰੀ ਇਹ ਭੁੱਲੀ ਇਹ ਚੁੱਕੀ, ਇੱਕ ਵਾਰੀ ਅਰਦਾਸ ਤਾਂ ਕਰ, ਉਹ ਮਾਲਕ ਤੇਰੇ ਕੋਲ ਆਪ ਪਹੁੰਚੇਗਾ ਤੈਨੂੰ ਬਖਸ਼ਣ ਵਾਸਤੇ। ਇਹ ਵੀ ਗੁਣ ਉਸ ਪਰਮੇਸ਼ਰ ਦੇ ਕੋਲ ਹੈ।
ਸਭ ਰਾਤੀ ਸੁਹਾਗਣੀ,
ਹੇ ਵਾਹਿਗੁਰੂ ਪਰਮੇਸ਼ਰ, ਜਿਹੜੀਆਂ ਸੁਹਾਗ ਰੂਪੀ ਇਸਤਰੀਆਂ, ਮਹਾਤਮਾ ਰੂਪੀ ਸਖੀਆਂ, ਜਿਨ੍ਹਾਂ ਨੇ ਆਪ ਜੀ ਦੇ ਆਨੰਦ ਦੀ ਅਭੇਦਤਾ ਨੂੰ ਮਾਣਿਆ, ਉਹਨਾਂ ਵਾਸਤੇ ਤਾਂ ਸਾਰੀਆਂ ਰਾਤਾਂ ਸੁੱਖ ਦੀਆਂ ਬਤੀਤ ਹੋਈਆਂ ਹਨ।
ਮੈਂ ਦੁਹਾਗਣ ਕਾਈ ਰਾਤ ਜੀਓ,
ਹੇ ਵਾਹਿਗੁਰੂ ਪਰਮੇਸ਼ਰ ਜੀਓ, ਮੈਂ ਆਪ ਜੀ ਤੋਂ ਦੁਹਾਗਣ ਹਾਂ, ਛੁੱਟੜ ਹਾਂ, ਕੁਚੱਜੀ ਹਾਂ। ਇਸ ਵਾਸਤੇ ਮੇਰੇ ਕੋਲ ਕਿਹੜੀ ਉਹ ਸੁੱਖ ਦੀ ਰਾਤ ਆ ਸਕਦੀ ਹੈ, ਭਾਵ ਉਹ ਰਾਤ ਮੈਨੂੰ ਕਦੇ ਵੀ ਨਸੀਬ ਨਹੀਂ ਹੋ ਸਕਦੀ। ਜੇ ਆਪ ਬਖਸ਼ ਲਵੋ ਤੇ ਆਪ ਦੀ ਅਭੇਦਤਾ ਦਾ ਮੈਂ ਆਨੰਦ ਮਾਣ ਸਕਦੀ ਹਾਂ। ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸੂਹੀ ਰਾਗ ਦੇ ਵਿੱਚ ਉਹਨਾਂ ਨੂਰਸ਼ਾਹਾਂ ਤੇ ਸਮੇਤ ਇਸਤਰੀਆਂ ਦੇ ਪ੍ਰਤੀ ਔਰ ਕੁੱਲ ਕਾਇਨਾਇਤ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦਿਆਂ ਹੋਇਆਂ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਉਪਦੇਸ਼ ਦੇ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਦੰਭ ਦੇ ਪਖੰਡ ਦਾ ਨਾਸ਼ ਕੀਤਾ। ਬਾਕੀ ਇਸਤਰੀਆਂ ਦੇ ਪਖੰਡ ਤਾਂ ਨਾਸ ਹੋ ਗਏ, ਪਰ ਨੂਰਸ਼ਾਹ ਅਜੇ ਵੀ ਨਹੀਂ ਮੰਨਦੀ। ਕਹਿੰਦੀ, ਇਹ ਫਕੀਰ ਮੈਨੂੰ ਲਲਚਾਉਂਦਾ, ਆਪਣਾ ਮੰਤਰ ਪੜ੍ਹ ਕੇ ਮੈਨੂੰ ਆਪਣੇ ਵਸ ਕਰਨਾ ਚਾਹੁੰਦਾ। ਜਿਵੇਂ ਵਿਚਾਰ ਆ ਰਹੀ ਹੈ, ਭਾਵਨਾ ਨਾਲ ਸਰਵਣ ਕਰੀਏ ਜੀ।
ਕਵਿਤ ਨੂਰਸ਼ਾਹ ਸੁਣਨੇ ਜਸੀਸ ਤੁਨੋ ਪਨਿਓ ਪੁਨ।
ਇਸ ਵੇਲੇ ਜਦ ਨੂਰਸ਼ਾਹ ਨੇ ਸੁਣਿਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਇਹ ਸ਼ਬਦ, ਤੇ ਆਪਣਾ ਸਿਰ ਫੇਰ ਦਿੱਤਾ। ਕਹਿਣ ਲੱਗੀ, ਨਹੀਂ, ਇਹ ਆਪਣਾ ਕੋਈ ਮੰਤਰ ਪੜ੍ਹ ਕੇ ਮੈਨੂੰ ਆਪਣੇ ਵਸ ਕਰਨਾ ਚਾਹੁੰਦਾ, ਮੈਂ ਨਹੀਂ ਇਸ ਦਾ ਮੰਤਰ ਮੰਨਦੀ।
ਜਾਣਿਓ ਮਨ ਮਾਹੀ ਇਹ ਚੇਟ ਕੀ ਫਕੀਰ ਹੈ।
ਮਨ ਵਿੱਚ ਜਾਣ ਲਿਆ ਕਿ ਇਹ ਕੋਈ ਜੰਤਰ ਮੰਤਰ ਤੰਤਰ ਵਾਲਾ ਚੇਟਕੀ, ਉਸ ਨੂੰ ਕਹਿੰਦੇ ਜਿਸ ਦੇ ਕੋਲ ਤਿੰਨੇ ਮੰਤਰ ਹੋਣ। ਕਹਿੰਦੀ, ਇਹ ਚੇਟਕੀ ਫਕੀਰ ਹੈ, ਮੈਂ ਨਹੀਂ ਇਸ ਦੇ ਮੰਤਰਾਂ ਨੂੰ ਮੰਨਦੀ।
ਮੰਤਰ ਕੋ ਅਲਾਵਤ ਸੁਣਾਵਤ ਛਲਤ ਮੋਹੇ।
ਇਹ ਮੈਨੂੰ ਮੰਤਰ ਸੁਣਾ ਸੁਣਾ ਕੇ ਮੈਨੂੰ ਛਲਣਾ ਚਾਹੁੰਦਾ ਹੈ।
ਆਉਣਾ ਪਤੀਆਂ ਇਹ ਗਾਡੋਈ ਅਭੀਰ ਹੈ।
ਮੈਂ ਨਹੀਂ ਪਤੀਜਰੀ ਇਸ ਦੇ ਕਹੇ ਹੋਏ ਮੰਤਰਾਂ ਤੋਂ, ਇਹ ਬਹੁਤ ਗਾਢੋ ਪੱਕਾ ਫਕੀਰ ਹੈ, ਬੜੇ ਸੋਹਣੇ ਮੰਤਰ ਬਣਾ ਕੇ ਸੁਣਾਉਂਦਾ। ਇੰਨੀ ਕਮਲੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਰੂਪ ਦੀ ਅਭੇਦਤਾ ਨੂੰ ਜਾਣ ਹੀ ਨਹੀਂ ਸਕੀ ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਰਮਾਤਮਾ ਦੇ ਨਾਲ ਸੁਮੇਲ ਕਰਾਉਣ ਵਾਲਾ ਮੰਤਰ ਪੜਾ ਰਹੇ ਨੇ, ਇਸ ਦੁਨੀਆਂ ਦੇ ਨਾਲ ਵਿਰਚਾਉਣ ਵਾਲਾ ਨਹੀਂ। ਪਰ ਇਹ ਜਾਣ ਨਾ ਸਕੀ ਸਤਿਗੁਰਾਂ ਦੀ ਮਹਿਮਾ। ਕਹਿਣ ਲੱਗੀ, ਇਹ ਬੜਾ ਪੱਕਾ ਫਕੀਰ ਹੈ, ਇਹ ਚੇਟਕੀ ਫਕੀਰ ਹੈ, ਇਹ ਜੰਤਰ ਮੰਤਰ ਕਰਨ ਦੇ ਵਿੱਚ ਪਰਪੱਕ ਹੈ, ਇਹ ਮੈਨੂੰ ਆਪਣੇ ਵਸ ਕਰਨਾ ਚਾਹੁੰਦਾ ਹੈ।
ਬੜੇ ਨੇ ਜਮੰਤਰਣ ਅਨੇਕ ਲਿਖ ਯੰਤਰਣ।
ਫਿਰ ਨੂਰਸ਼ਾਹ ਨੇ ਬੜੇ ਮੰਤਰ ਪੜ੍ਹੇ ਮੁੱਖ ਤੋਂ ਔਰ ਕਾਗਜ਼ਾਂ ਦੇ ਉੱਪਰ ਲਿਖ ਕਰਕੇ ਯੰਤਰ ਵੀ ਬਣਾਏ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਸੁਹਾਉਂਦੀ ਵੀ ਹੈ ਕਿ ਇਹ ਮੇਰੇ ਵਸ ਵਿੱਚ ਆ ਜਾਣ।
ਕਰਤ ਬਹੁ ਤੰਤਰਣ ਕੋ ਜਾਣ ਇਹ ਗਹੀਰ ਹੈ।
ਬੜੇ ਤੰਤਰ ਕੀਤੇ ਹੈ ਪਰ ਕੋਈ ਵਸ ਨਹੀਂ ਚੱਲਦਾ। ਕਹਿੰਦੀ, ਇਹ ਬਹੁਤ ਡੂੰਘਾ ਫਕੀਰ ਹੈ।
ਬਸ ਨਾ ਹੈ ਚੱਲਿਓ ਕੋਈ ਹਾਰੇ ਸਭ ਵਿਦ ਸੋ।
ਜਦੋਂ ਸਾਰੇ ਜੰਤਰ ਮੰਤਰ ਤੰਤਰ ਪੜ੍ਹ ਲਏ, ਕੋਈ ਵਸ ਨਾ ਚੱਲਿਆ, ਇਸ ਵੇਲੇ ਹਾਰ ਗਈ, ਹੰਭ ਗਈ, ਥੱਕ ਗਈ।
ਲਿਖਿਓ ਹਿਰਦੇ ਮਾਹੇ ਤਬ ਪੀਰ ਨਾ ਕੋ ਪੀਰ ਹੈ।
ਫੇਰ ਹਿਰਦੇ ਵਿੱਚ ਜਾਣਿਆ ਕਿ ਇਹ ਪੀਰਾਂ ਦਾ ਪੀਰ ਹੈ, ਜਾਹਰ ਪੀਰ ਜਗਤ ਗੁਰ ਬਾਬਾ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਇੰਨੇ ਸ਼ਾਂਤਮਈ ਔਰ ਦਿਆਲਤਾ ਵਾਲਾ ਹਿਰਦਾ, ਕੋਈ ਵਚਨ ਨਹੀਂ ਕਿਹਾ, ਬਸ ਪ੍ਰੇਮ ਦੀ ਤਲਵਾਰ ਦੇ ਨਾਲ ਸਾਰੇ ਜਗਤ ਨੂੰ ਦਿੱਤੇ। ਜੇ ਸੁਮੇਰ ਪਰਬਤ ਦੇ ਗਏ ਨੇ, ਸਿੱਧਾ ਨੇ ਆਪਣਾ ਪੂਰਾ ਜ਼ੋਰ ਲਾ ਲਿਆ, ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਧੀਰਜ ਦੇ ਨਾਲ ਉਹਨਾਂ ਦੇ ਦਿੱਤੇ ਸਵਾਲਾਂ ਦੇ ਜਵਾਬ, ਜਿੰਨੀ ਜਪਜੀ ਸਾਹਿਬ ਜੀ ਦੀ ਬਾਣੀ ਤੇ ਸਿੱਧ ਗੋਸ਼ਟ ਹੈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਉੱਤਰੀ ਨੇ। ਕਿਤੇ ਵਿਚਾਰ ਦੇ ਨਾਲ ਪੜ੍ਹੀਏ ਤੇ ਫਿਰ ਪਤਾ ਲੱਗਦਾ ਕਿ ਕਿੰਨੇ ਡੂੰਘੇ ਸਵਾਲ, ਉਹ ਵੀ ਕਿਹੜੇ ਘੱਟ ਸਨ, ਬ੍ਰਹਮ ਗਿਆਨੀ ਅਵਸਥਾ ਸੀ ਉਹਨਾਂ ਦੀ ਵੀ, ਉਹ ਵੀ ਪਰਮੇਸ਼ਰ ਨੂੰ ਪਹੁੰਚੇ ਹੋਏ ਸਨ। ਫਰਕ ਇੰਨਾ ਹੀ ਸੀ ਕਿ ਅਭੇਦਤਾ ਨਹੀਂ ਸੀ ਹੋ ਰਹੀ, ਮੇਲ ਨਹੀਂ ਸੀ ਹੋ ਰਿਹਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਤਿੰਨਾਂ ਦੀ ਕੀਤੀ ਹੋਈ ਬੰਦਗੀ ਨੂੰ ਸਫਲਿਆਂ ਕਰਨ ਵਾਸਤੇ ਸੁਮੇਰ ਪਰਬਤ ਤੇ ਚੜ੍ਹੇ। ਉਹਨਾਂ ਨੂੰ ਅਭੇਦਤਾ ਦਰਸਾਈ ਕਿ ਪਰਮੇਸ਼ਰ ਦੀ ਅਭੇਦਤਾ ਇਸ ਤਰ੍ਹਾਂ ਹੋਣੀ ਹੈ, ਮਿਲਾਪ ਇਸ ਤਰ੍ਹਾਂ ਹੋਣਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦ ਇਸ ਸੂਹੀ ਰਾਗ ਦੇ ਅੰਦਰ ਕੁਚੱਜੀ ਸ਼ਬਦ ਪੜ੍ਹ ਕੇ ਸੁਣਾਇਆ, ਨੂਰ ਸ਼ਾਹ ਦਾ ਦਿਲ ਨਹੀਂ ਭਤੀਜਿਆ, ਫਿਰ ਆਪਣੇ ਜੰਤਰ ਮੰਤਰ ਪੜ੍ਹੇ ਨੇ, ਫਿਰ ਆਪ ਹਾਰ ਥੱਕ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸਰਨੀ ਪਈ ਹੈ ਕਿ ਇਹ ਤੇ ਪੀਰਾਂ ਦਾ ਪੀਰ ਹੈ, ਇਸ ਦੇ ਅੱਗੇ ਮੇਰੀ ਕੋਈ ਵਾਹ ਨਹੀਂ ਚੱਲਦੀ।
ਸਵਈਆ ਨਾਗਨੀ ਜੋ ਬਿਨਪਾਸ ਤੋਂ ਹੈ,
ਕਹਿੰਦੇ ਜਿਵੇਂ ਸਪਣੀ, ਨਾਗਨੀ ਨਾਮ ਹੁੰਦਾ ਸਪਣੀ ਦਾ, ਬਿਨਤਾ ਨਾਮ ਸੂਰਜ ਦਾ, ਕਹਿੰਦੇ ਸੂਰਜ ਦਾ ਪੁੱਤਰ ਗਰੜ, ਜਿਵੇਂ ਨਾਗਣੀ ਇੱਕ ਗਰੜ ਦੇ ਉੱਪਰ
ਡਰ ਪਾਵ ਤੇ ਆਪਣੋ ਜ਼ੋਰ ਦਿਖਾਵਾ,
ਕਹਿੰਦੇ ਡਰ ਪਾ ਕੇ ਤੇ ਜ਼ੋਰ ਪਾਉਣਾ ਚਾਹੇ। ਹੁਣ ਨਾਗ ਗਰੜ ਨੂੰ ਵੇਖ ਕਰਕੇ ਤਾਂ ਲੁਕ ਜਾਂਦੇ ਨੇ, ਕਿਉਂਕਿ ਗਰੜ ਚੁੱਕ ਕੇ ਲਿਆ ਜਾਂਦਾ, ਖਾ ਜਾਂਦਾ, ਤੇ ਡਰਦੇ ਫਿਰਦੇ ਨੇ ਉਸ ਤੋਂ। ਕਹਿੰਦੇ ਜੇ ਕਿਤੇ ਨਾਗਣੀ ਗਰੜ ਨੂੰ ਡਰ ਦੇਣਾ ਚਾਹੇ ਤੇ ਜ਼ੋਰ ਦਿਖਾਉਣਾ ਚਾਹੇ ਕਿ ਇਹ ਗਰੜ ਮੇਰੇ ਕੋਲੋਂ ਭੱਜ ਜਾਵੇ, ਇਹ ਕਿਵੇਂ ਹੋ ਸਕਦਾ? ਨੂਰਸ਼ਾਹ ਨਾਗਣੀ ਰੂਪ ਸਤਿਗੁਰੂ ਮਹਾਰਾਜ ਨੂੰ ਕਿਵੇਂ ਡਰਾ ਸਕਦੀ ਹੈ, ਕਿਵੇਂ ਜ਼ੋਰ ਪਾ ਸਕਦੀ ਹੈ? ਆਪ ਸਰਬ ਕਲਾ ਸਮਰੱਥ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹ ਕਲਯੁਗ ਜੀਵਾਂ ਦਾ ਉਧਾਰ ਕਰ ਰਹੇ ਨੇ। ਕਲ ਮਲ ਹੋਈ ਮੇਦਨੀ ਅਰਦਾਸ ਕਰੇ ਲੈ ਵਲਾਏ, ਸੱਚਾ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਇਹ ਧਰਤੀ ਦੀਆਂ ਪੁਕਾਰਾਂ ਨੂੰ ਸੁਣ ਕਰਕੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਯੋ, ਕੁੱਲ ਧਰਤੀ ਦੇ ਪਾਪਾਂ ਨੂੰ ਦੂਰ ਕਰਨ ਵਾਸਤੇ ਤੇ ਮਹਾਰਾਜ ਆਪ ਆਏ ਨੇ। ਇਹ ਕੀ ਜ਼ੋਰ ਪਾ ਸਕਦੀ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ? ਕਵੀ ਰਾਜ ਭਾਈ ਸੰਤੋਖ ਸਿੰਘ ਜੀ ਦ੍ਰਿਸ਼ਟਾਂਤ ਦਿੰਦੇ ਨੇ ਕਿ ਜਿਵੇਂ ਇੱਕ ਨਾਗਣੀ ਸਪਣੀ ਗਰੜ ਨੂੰ ਡਰ ਦੇ ਕਰਕੇ ਜ਼ੋਰ ਪਾਉਣਾ ਚਾਹੇ, ਇਵੇਂ ਇਹ ਨੂਰਸ਼ਾਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਜ਼ੋਰ ਪਾਉਣਾ ਚਾਹੁੰਦੀ ਸੀ।
ਤਿਉਂ ਗੁਰਸਾ ਮਹਿ ਮੰਤਰਣ ਕੋ ਪੜ,
ਤਿਵੇਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਹੋ ਕੇ ਜੰਤਰ ਮੰਤਰ ਤੰਤਰ ਪੜ੍ਹਦੀ ਹੈ।
ਭਾਵਨ ਸੋ ਹਿਰਦਾ ਬਿਰਮਾਵਾ,
ਹੁਣ ਇਸ ਦਾ ਹਿਰਦਾ ਜਿਹੜਾ ਉਹ ਬਿਰਮਾ ਗਿਆ, ਡੋਲ ਗਿਆ ਕਿ ਇਹ ਤਾਂ ਬੜਾ ਗਾਢਾ ਫਕੀਰ ਹੈ, ਇਸ ਦੇ ਅੱਗੇ ਮੇਰਾ ਕੋਈ ਵਸ ਨਹੀਂ ਚੱਲਣਾ।
ਹਾਰ ਕੈ ਜਾਂਤ ਪੀਏ ਪੂਰਨ,
ਹਾਰ ਗਈ ਹੈ, ਥੱਕ ਗਈ, ਆਪਣੀ ਹਾਰ ਮੰਨ ਲਈ ਤੇ ਕਹਿੰਦੀ ਇਹ ਪੂਰਨ ਮਹਾਤਮਾ ਨੇ, ਇਹਨਾਂ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ। ਪੂਰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਸਰਬ ਕਲਾ ਸਮਰੱਥ ਜਾਣ ਕੇ
ਪੂਰਨ ਦੀਨ ਭਈ ਕਿਗਿਆ ਵਾ,
ਔਰ ਛੇਤੀ ਦੇ ਨਾਲ ਕਿਗਿਆ ਕੇ ਲਿਲਕੜੀਆਂ ਕੱਢੀਆਂ, ਮਹਾਰਾਜ ਹੁਣ ਮੈਨੂੰ ਬਖਸ਼ ਲਓ।
ਭੇਵ ਕੁਮਾਰ ਨਾ ਜਾਣ ਸਕੀ ਹਮ,
ਮਹਾਰਾਜ ਅਸੀਂ ਤੁਹਾਡਾ ਇਹ ਡੂੰਘਾ ਭੇਦ ਜਾਣ ਨਹੀਂ ਸਨ ਸਕੀਆਂ।
ਖਤਾ ਅਬਸੋਂ ਬਖਸ਼ਾ ਵਾ,
ਮਹਾਰਾਜ ਜਿਹੜਾ ਅਸੀਂ ਖਤਾ ਕੀਤਾ ਭੁੱਲ ਕੀਤੀ ਹੈ, ਕਿਰਪਾ ਕਰਕੇ ਸਾਡਾ ਬਖਸ਼ ਲਓ, ਅਸੀਂ ਹੁਣ ਆਪ ਜੀ ਤੋਂ ਆਪਣੀ ਕੀਤੀ ਭੁੱਲ ਦੀ ਮੁਆਫੀ ਮੰਗਦੀਆਂ ਹਾਂ। ਸਾਰੀਆਂ ਨੇ ਬੇਨਤੀਆਂ ਕੀਤੀਆਂ, ਹੱਥ ਜੋੜੇ ਨੇ, ਨਤਮਸਤਕ ਹੁੰਦੀਆਂ ਹਨ।
ਮੰਦਮਤੀ ਤੁਮਰਾ ਇਨ ਮਾਨਵ,
ਸੋ ਇਹ ਜਿਹੜੀ ਮੰਦੀ ਮਤ ਵਾਲੀ ਇਸਤਰੀ ਸੀ ਜਿਸ ਨੇ ਤੁਹਾਡੇ ਆਦਮੀ ਨੂੰ ਜੰਤਰ ਮੰਤਰ ਪੜ੍ਹ ਕਰਕੇ ਤੇ ਆਪਣੇ ਵਸ ਵਿੱਚ ਕਰ ਲਿਆ ਸੀ,
ਮੰਤਰਣ ਕੇ ਜਨ ਬੀਚ ਫਸਾਇਓ,
ਜਿਸ ਨੇ ਆਪਣਾ ਮੰਤਰ ਪੜ੍ਹ ਕੇ ਤੁਹਾਡੇ ਮਨੁੱਖ ਨੂੰ ਫਸਾ ਲਿਆ।
ਬਿਨਵਾਰ ਹੋ ਜਾ ਸਿਰ ਤੇ ਅਬ,
ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰੋ, ਉਸ ਨੂੰ ਵੀ ਬਖਸ਼ ਲਓ, ਸਾਨੂੰ ਵੀ ਬਖਸ਼ ਲਓ, ਤੇ ਉਸ ਦੇ ਸਿਰ ਤੇ ਜਿਹੜਾ ਪਾਣੀ ਦਾ ਘੜਾ ਜੁੜਿਆ ਕਿਰਪਾ ਕਰਕੇ ਉਹ ਲਾ ਦਿਓ।
ਦੀਨ ਭਈ ਮਨ ਤੇ ਦੁੱਖ ਪਾਇਓ,
ਜਦੋਂ ਬਹੁਤ ਅਧੀਨਤਾ ਦੇ ਸਹਿਤ ਹੋ ਗਈ ਹੈ, ਮਨ ਕਰਕੇ ਦੁੱਖ ਜਾਣਿਆ,
ਨਾ ਕਰ ਹੈ ਅਵਹੇਲਨ ਸੰਤਨ,
ਫਿਰ ਬੇਨਤੀ ਕੀਤੀ, ਮਹਾਰਾਜ ਅਸੀਂ ਇੱਕ ਬਚਨ ਦਿੰਦੀਆਂ ਹਾਂ ਕਿ ਅੱਜ ਤੋਂ ਬਾਅਦ ਕੋਈ ਵੀ ਫਕੀਰ, ਕੋਈ ਸਾਧੂ, ਕੋਈ ਮਹਾਤਮਾ ਇਸ ਨਗਰੀ ਵਿੱਚ ਆ ਜਾਵੇ ਤੇ ਅਸੀਂ ਕਦੇ ਵੀ ਅਵਹੇਲਨ ਦਾ ਅਰਥ ਹੁੰਦਾ ਨਿਰਾਦਰ ਨਹੀਂ ਕਰਾਂਗੀਆਂ, ਕਦੇ ਵੀ ਉਸ ਦੀ ਅਵਗਿਆ ਨਹੀਂ ਕਰਾਂਗੀਆਂ, ਸਗੋਂ ਬੜੀ ਭਾਵਨਾ ਪ੍ਰੇਮ ਦੇ ਨਾਲ ਉਸ ਦਾ ਸਤਿਕਾਰ ਕਰਾਂਗੀਆਂ।
ਭਾਵੇਂ ਆਣ ਜਿੱਤੀ ਹਮ ਥਾਇਓ,
ਜੇ ਉਹ ਵੀ ਇਸ ਥਾਂ ਤੇ ਆ ਜਾਵੇਗਾ ਬਹੁਤ ਸਤਿਕਾਰ ਸਾਥੋਂ ਪ੍ਰਾਪਤ ਕਰੇਗਾ, ਭਾਵ ਅਸੀਂ ਬਹੁਤ ਜ਼ਿਆਦਾ ਉਸ ਦਾ ਸਤਿਕਾਰ ਕਰਾਂਗੀਆਂ, ਆਓ ਭਗਤ ਕਰਾਂਗੀਆਂ। ਮਹਾਰਾਜ ਇਹ ਆਪ ਜੀ ਨੂੰ ਬਚਨ ਦਿੰਦੀਆਂ ਹਾਂ।
ਓ ਸਿਰਮੌਰ ਅਬੈ ਸਭ ਠੌਰ,
ਮਹਾਰਾਜ ਹੁਣ ਤੁਸੀਂ ਸਾਰੀਆਂ ਥਾਵਾਂ ਤੇ ਸਾਡੇ ਸਿਰਮੌਰ ਹੋ, ਸ਼੍ਰੋਮਣੀ ਹੋ, ਅਸੀਂ ਆਪ ਜੀ ਦੀਆਂ ਸੇਵਕਾਂ ਹਾਂ।
ਸਮਾਨ ਔਰ ਤੁਸੀਂ ਗਤ ਦਾਇਓ,
ਮਹਾਰਾਜ ਆਪ ਗਤ ਦਾਨੀ ਹੋ, ਮੁਕਤੀ ਦੇ ਦਾਤੇ ਹੋ, ਆਪ ਜੀ ਦੇ ਸਮਾਨ ਇਸ ਧਰਤੀ ਤੇ ਹੋਰ ਕੋਈ ਦੂਜਾ ਨਹੀਂ ਹੈ।
ਜਿਉਂ ਸੁਣ ਕੇ ਤਿਨ ਕੀ ਬੇਨਤੀ ਪੁੰਨ,
ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਨੂਰਸ਼ਾਹ ਦੇ ਪਾਸੋਂ ਅਜਿਹੀ ਬੇਨਤੀ ਸੁਣੀ ਹੈ, ਬੜੀ ਨਿਮਰਤਾ ਦੇ ਸਹਿਤ,
ਸ੍ਰੀ ਗੁਰੂ ਆਨੰਦ ਬਹਿਨ ਅਲਾਇਓ,
ਤਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਕਮਲ ਸਰੀਕੇ ਮੁਕੜੇ ਤੋਂ ਫਿਰ ਇੱਕ ਬਚਨ ਕਿਹਾ,
ਵਾਹਿਗੁਰੂ ਕਰ ਲਿਓ ਉਤਾਰ,
ਐ ਨੂਰਸ਼ਾਹ ਆਪਣੇ ਮੁਖ ਤੋਂ ਵਾਹਿਗੁਰੂ ਕਹਿ ਦੇ, ਔਰ ਜਾ ਕਰਕੇ ਜਿਸ ਨੇ ਘੜਾ ਸਿਰ ਤੇ ਰੱਖਿਆ ਉਸ ਨੂੰ ਜਾ ਕੇ ਕਹਿ ਕਿ ਆਪਣੇ ਮੁਖ ਤੋਂ ਵਾਹਿਗੁਰੂ ਕਹਿ ਕੜਾ ਉਤਰ ਜਾਵੇਗਾ।
ਉੱਠੀ ਤਦ ਕਾਲ ਕਬਾਲ ਹਿਲਾਇਓ।
ਫਿਰ ਜਦ ਉਹ ਇਸਤਰੀ ਦੇ ਕੋਲ ਗਈ ਤੇ ਉਸਨੂੰ ਜਾ ਕੇ ਕਿਹਾ ਕਿ ਤੂੰ ਵਾਹਿਗੁਰੂ ਕਹਿ, ਤੇਰਾ ਕੜਾ ਉਤਰ ਜਾਵੇਗਾ। ਜਦ ਉਸਨੇ ਆਪਣੇ ਮੁਖ ਤੋਂ ਵਾਹਿਗੁਰੂ ਕਿਹਾ ਤੇ ਉਸ ਇਸਤਰੀ ਦੇ ਸਿਰ ਤੋਂ ਕੜਾ ਜਿਹੜਾ ਉਹ ਹਿੱਲਿਆ। ਹੁਣ ਇੱਥੇ ਆਪਣੇ ਮਨ ਦੇ ਅੰਦਰ ਥੋੜੀ ਜਿਹੀ ਵਿਚਾਰ ਕਰੀਏ ਕਿ ਜਿਹੜੇ ਅਸੀਂ ਜੰਤਰਾਂ ਮੰਤਰਾਂ ਤੰਤਰਾਂ ਦੇ ਪਿੱਛੇ ਤੁਰੇ ਫਿਰਦੇ ਹਾਂ, ਇੱਕ ਪਾਸੇ ਆ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਗੁਰੂ ਮੰਨਦੇ ਹਾਂ ਤੇ ਗਲ ਦੇ ਵਿੱਚ ਤੰਤਰ ਪਵਾਏ ਹੋਏ ਨੇ, ਤਵੀਤ ਪਵਾਏ ਹੋਏ ਨੇ, ਕਿਸੇ ਨੇ ਗਲ ਨਾਲ ਬੰਨਿਆ, ਕਿਸੇ ਨੇ ਡੌਲੇ ਨਾਲ ਬੰਨਿਆ, ਕਿਸੇ ਨੇ ਗਿੱਟੇ ਨਾਲ ਬੰਨਿਆ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਨਿਸ਼ਚਾ ਹੈ ਜਾਂ ਇਹਨਾਂ ਤਵੀਤਾਂ ਤੇ ਨਿਸ਼ਚਾ ਹੈ? ਗੱਲ ਤੇ ਭਰੋਸੇ ਦੀ ਹੈ ਨਾ। ਫਿਰ ਕਹਿਣਾ ਸਾਡੀ ਕੋਈ ਕਾਮਨਾ ਪੂਰੀ ਨਹੀਂ ਹੁੰਦੀ। ਪੂਰੀ ਕਿਵੇਂ ਹੋਵੇਗੀ? ਜਦ ਤੱਕ ਉਹ ਤਵੀਤ ਤੇਰੇ ਗਲੋਂ ਨਹੀਂ ਲੱਥਦਾ, ਸਤਿਗੁਰੂ ਪਾਤਸ਼ਾਹ ਮਹਾਰਾਜ ਬੌੜੀ ਕਿਵੇਂ ਕਰਨਗੇ? ਤੇਰਾ ਭਰੋਸਾ ਤੇ ਤੇਰੇ ਗਲ ਵਾਲੇ ਤਵੀਤ ਦੇ ਨਾਲ ਬੱਝਿਆ ਪਿਆ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਭ ਤੋਂ ਸ਼੍ਰੋਮਣੀ ਮੰਤਰ ਵਾਹਿਗੁਰੂ ਦਿੱਤਾ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਏਡੇ ਵੱਡੇ ਰੋਗ ਦਾ ਨਾਸ ਕਰਨ ਵਾਲਾ ਮੰਤਰ ਹੈ, ਬਾਕੀ ਤਾਂ ਪਦਾਰਥ ਹੈ ਹੀ ਕੁਝ ਚੀਜ਼ ਨਹੀਂ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ। ਜੇ ਤਵੀਤ ਬਣਾਉਣਾ ਤੇ ਵਾਹਿਗੁਰੂ ਦਾ ਬਣਾ ਤੇ ਉਹ ਹਿਰਦੇ ਦੇ ਅੰਦਰ ਪਾ, ਜਿਹੜਾ ਕਦੇ ਵੀ ਲੱਥਣਾ ਨਹੀਂ, ਨਾ ਇਹ ਗਲਣਾ, ਨਾ ਕਿਸੇ ਤੋਂ ਸੜਨਾ, ਨਾ ਹਵਾ ਉਡਾ ਸਕਦੀ ਹੈ, ਨਾ ਪਾਣੀ ਡੋਬ ਸਕਦਾ, ਨਾ ਅੱਗ ਸਾੜ ਸਕਦੀ, ਨਾ ਕਿਸੇ ਸ਼ਸਤਰ ਦੇ ਨਾਲ ਇਹ ਕੱਟਿਆ ਜਾ ਸਕਦਾ। ਕੋਈ ਅੱਡੀ ਚੋਟੀ ਦਾ ਜ਼ੋਰ ਵੀ ਲਾਉਂਦਾ ਰਹੇ, ਇਹ ਤਵੀਤ ਨਹੀਂ ਕੋਈ ਅੰਦਰੋਂ ਕੱਢ ਸਕਦਾ। ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਜੀ ਦਾ ਖੋਪੜਾ ਉਤਾਰ ਦਿੱਤਾ, ਕੀ ਤਵੀਤ ਕੱਢ ਲਿਆ ਅੰਦਰੋਂ? ਵਾਹਿਗੁਰੂ ਮੰਤਰ ਕੱਢ ਸਕਿਆ? ਜੋ ਬਚਨ ਕਹਿ ਦਿੱਤਾ, ਗਿਰ ਵਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਭਾਈ ਤਾਰੂ ਸਿੰਘ ਜੀ ਨੇ ਇੱਕ ਹੀ ਬਚਨ ਕਿਹਾ ਸੀ, ਇਹ ਪਾਪੀਆ ਜੁੱਤੀ ਦੀ ਨੋਕ ਅੱਗੇ ਲਾ ਕੇ ਨਰਕਾਂ ਦੇ ਵਿੱਚ ਸੁੱਟ ਕੇ ਮੈਂ ਸੱਚਖੰਡ ਜਾਵਾਂਗਾ। 22 ਦਿਨ ਸਰੀਰ ਅਡੋਲ ਰੱਖਿਆ, 22ਵੇਂ ਦਿਨ ਜ਼ਕਰੀਆ ਖਾਨ ਦੀ ਮੌਤ ਹੋਈ, ਨਰਕਾਂ 'ਚ ਸਿੱਟ ਕੇ ਭਾਈ ਤਾਰੂ ਸਿੰਘ ਜੀ ਆਪ ਸੱਚਖੰਡ ਗਏ। ਇਹ ਹੈ ਤਵੀਤ ਜਿਸ ਨੇ ਆਪਣੇ ਹਿਰਦੇ ਦੇ ਅੰਦਰ ਬਣਾ ਲਿਆ, ਸਭ ਤੋਂ ਸ਼੍ਰੋਮਣੀ ਮੰਤਰ। ਜੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਸਰੀਰ ਦੇ ਤੁੰਬੇ ਤੁੰਬੇ ਹੋ ਗਏ, ਸਰੀਰ ਰੂਹ ਦੇ ਵਿੱਚ ਬੰਨ ਕੇ ਸਾੜਿਆ ਗਿਆ, ਸਰੀਰ ਦੁਫਾੜ ਹੋ ਗਿਆ, ਕਿ ਇਹ ਮੰਤਰ ਅੰਦਰੋਂ ਕੱਢ ਸਕੇ? ਜਿਨ੍ਹਾਂ ਨੇ ਹਉਮੈ ਦੇ ਰੋਗ ਦੀ ਨਿਵਿਰਤੀ ਕਰ ਲਈ, ਉੱਥੇ ਅੰਦਰ ਰਿਹਾ ਕੀ? ਮਹਾਰਾਜ ਕਹਿੰਦੇ, ਜਾ ਕੋ ਹਰ ਰੰਗ ਲਾਗੋ, ਇਸ ਯੁੱਗ ਮਹਿ ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਜੇ ਤੇ ਨਿਸ਼ਚਾ ਆ ਜਾਵੇ ਕਿ ਮੇਰਾ ਪੂਰਾ ਹੈ ਸਤਿਗੁਰੂ, ਤੇ ਫਿਰ ਇਹਨਾਂ ਤਵੀਤਾਂ ਧਾਗਿਆਂ ਦੀ ਲੋੜ ਨਹੀਂ ਪੈਂਦੀ, ਨਾ ਕਿਸੇ ਡੇਰੇਵਾਦ ਦੀ ਲੋੜ ਪੈਂਦੀ, ਨਾ ਕਿਸੇ ਪਖੰਡੀਆਂ ਜੰਤਰਾਂ ਮੰਤਰਾਂ ਵਾਲਿਆਂ ਦੇ ਕੋਲ ਫੂਕਾਂ ਮਰਾਉਣ ਦੀ ਲੋੜ ਪੈਂਦੀ ਹੈ। ਜੇ ਸਤਿਗੁਰੂ ਪੂਰਨ ਦੇ ਨਿਸ਼ਚਾ ਵੱਧ ਗਿਆ ਕਿ ਮੇਰਾ ਦੁੱਖ ਵੀ ਇਹਦੇ ਕੋਲ ਹੈ, ਮੇਰਾ ਸੁੱਖ ਵੀ ਇਹਦੇ ਕੋਲ ਹੈ, ਮੈਂ ਰੋਗ ਵੀ ਇੱਥੋਂ ਘਟਾਉਣੇ ਨੇ, ਮੈਂ ਪਦਾਰਥ ਵੀ ਇੱਥੋਂ ਲੈਣੇ ਨੇ ਜਿਸ ਨੇ ਮੈਨੂੰ ਇਸ ਧਰਤੀ 'ਤੇ ਭੇਜਿਆ, ਅਤੇ ਪਿਆਰਿਓ ਕਿਸੇ ਗੱਲ ਦੀ ਕੋਈ ਕਮੀ ਨਹੀਂ ਰਹਿੰਦੀ। 9 ਨਿਧੀਆਂ 18 ਸਿੱਧੀਆਂ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਨੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਸ਼੍ਰੋਮਣੀ ਮੰਤਰ ਵਾਹਿਗੁਰੂ ਕਿਹਾ ਕਿ ਇਹ ਨੂਰ ਸ਼ਾਹ ਆਪਣੇ ਮੁੱਖ ਤੋਂ ਵਾਹਿਗੁਰੂ ਕਹਿ, ਇਹ ਕੜਾ ਲੱਥ ਜਾਵੇਗਾ। ਜਦ ਵਾਹਿਗੁਰੂ ਕਿਹਾ ਤੇ ਕੜਾ ਉਤਰ ਗਿਆ।
ਨਾਮ ਉਚਾਰਤ ਹੀ ਉਤਰਾ ਘਟ,
ਜਦੋਂ ਹੀ ਵਾਹਿਗੁਰੂ ਕਿਹਾ ਉਸੇ ਵੇਲੇ ਸੀਸ ਤੋਂ ਕੜਾ ਹੇਠਾਂ ਆਇਆ।
ਅਚੰਭ ਸਭ ਉਰ ਪਾਇਓ,
ਜਿੰਨੀਆਂ ਧਾਮਪੁਰ ਨਗਰ ਦੀਆਂ ਇਸਤਰੀਆਂ ਸਨ ਸਾਰੀਆਂ ਦੇਖ ਕਰਕੇ ਬੜੀਆਂ ਹੈਰਾਨ ਹੋਈਆਂ।
ਆਨ ਉਪਾਇਨ ਪੂਰ ਤਰੀ,
ਫਿਰ ਸਾਰੀਆਂ ਨੇ ਆਪੋ ਆਪਣੇ ਘਰਾਂ ਦੇ ਵਿੱਚ ਬੜੀਆਂ ਸੁੰਦਰ ਭੇਟਾਵਾਂ ਲਿਆਂਦੀਆਂ। ਸਾਰੀਆਂ ਚਾਹੁੰਦੀਆਂ ਨੇ ਕਿ ਇਹ ਜੋ ਪੀਰ ਫਕੀਰ ਸਾਡੇ ਕੋਲ ਪਹੁੰਚੇ ਨੇ, ਅਸੀਂ ਇਹਨਾਂ ਤੋਂ ਆਪਣੀ ਭੁੱਲ ਬਖਸ਼ਾਈਏ ਔਰ ਸਾਰੀਆਂ ਜਾ ਕਰਕੇ ਸੁੰਦਰ ਸੁੰਦਰ ਭੇਟਾਵਾਂ ਅਰਪਣ ਕਰੀਏ।
ਮੁਕਤਾ ਸਭ ਹੀਰ ਤੇ ਚੀਰ ਮੰਗਾਇਓ,
ਕਿਸੇ ਨੇ ਮੋਤੀ ਲਿਆਂਦੇ, ਕਿਸੇ ਨੇ ਹੀਰੇ ਲਿਆਂਦੇ, ਕਿਸੇ ਨੇ ਜਵਾਹਰ ਲਿਆਂਦੇ, ਕਿਸੇ ਨੇ ਸੁੰਦਰ ਕੱਪੜੇ ਲਿਆਂਦੇ। ਜਿਸ ਜਿਸ ਕੋਲ ਜਿਹੋ ਜਿਹੋ ਜੀ ਭਾਵਨਾ ਬਣੀ, ਜਿਹੋ ਜਿਹੋ ਜੀ ਭੇਟਾ ਤੇ ਭਰੋਸਾ ਆਇਆ, ਉਹ ਭਟੇਵਾਂ ਲੈ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨੀ ਪਈਆਂ।
ਦੋਹਰਾ ਬਖਸ਼ ਹੋ ਲੀਜਾ ਭੇਟ ਕੋ ਪੂਰਨ ਪੁਰ ਕਿਰਪਾਲ,
ਕਿਰਪਾਲੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਆਪ ਸਰਬ ਕਲਾ ਸਮਰੱਥ ਹੋ, ਪੂਰਨ ਹੋ, ਦਿਆਲੂ ਸੁਭਾਅ ਵਾਲੇ ਹੋ, ਕਿਰਪਾ ਕਰਕੇ ਸਾਡੀ ਭੁੱਲ ਬਖਸ਼ ਲਓ।
ਇਹ ਬਿਰਤਨ ਕੋ ਦੇਖ ਕੇ ਬੋਲੇ ਬਚਨ ਰਸਾਲ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਦ ਇਸਤਰੀਆਂ ਦੇ ਵੱਲ ਇੰਨੀ ਨਿਮਰਤਾ ਔਰ ਇੰਨੀ ਅਧੀਨਤਾ ਦੇਖੀ ਕਿ ਸੁੰਦਰ ਭੇਟਾਵਾਂ ਲੈ ਕੇ ਆਈਆਂ ਨੇ, ਬੜੀ ਨਿਮਰਤਾ ਦੇ ਨਾਲ ਆ ਕਰਕੇ ਜੋਦੜੀਆਂ ਕਰਦੀਆਂ ਨੇ, ਲਿਲਕੜੀਆਂ ਕੱਢਦੀਆਂ ਨੇ ਕਿ ਮਹਾਰਾਜ ਸਾਨੂੰ ਬਖਸ਼ ਲਓ। ਅਤੇ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇੱਕ ਸ਼ਬਦ ਹੋਰ ਉਚਾਰਨ ਕਰਨਗੇ, ਉਹ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ। ਦੇਹੋਂ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਆਓ ਹੁਣ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਨਿਰਮਲ ਸਿੰਘ ਜੀ ਨੂਰ ਦਾ ਤਿੰਨਾਂ ਦੇ ਪਾਸੋਂ ਲੜੀਵਾਰ ਇਤਿਹਾਸਕ ਵਾਰਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਫਤਿਹ ਦੀ ਸਾਂਝ ਪਾਈਏ, ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।